गुरु नानक पद
पंकज
बंदन पद
पंकज बंदन
सिमरो अंगद दुख
नितंद
गुर अमरदास हृदय नित त्यावो हृदय
नित त्यावो
श्री गुरु रामदास गुण
गावो
गुरु अर्जन विघ्न के
नाशक
विघ्न के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
तेग बहादुर परम
कृपाल
वाहे गुरु परम
कृपाल
श्री गुरु
गोविंद सिंह विशाला
हरों तरा पार पौन पौन
सीसा जी पौन पौन सीसा
बंदों
बार बार जगदीसा
एकंकार सतगुरु ते
प्रसाद सचोए वाहे गुरु जी की फतेह है
विघ्न
विनाशन सोए
वाहे गुरु जी की फतेह है
विघ्न विनाशन सोए।
गुरु कलगीधर पातशाह जी दादू दीन दयाल दे द्योरे नारायणे तो चल के कुलायत पहुंचे हन। कुलायत नगर दे विच महाराज सच्चे पातशाह जी ने तकरीबन 12 दिन डेरा कीता है। इथों अगे चाला पाया भाई दया सिंह भाई धर्म सिंह जी आके सतगुरु श्री गुरु गोबिंद सिंह साहब जी महाराज जी नूं मिले हन। औरंगजेब बादशाह दी सारी विथया महाराज जी नूं सुनाई है। जिवें बादशाह नाल मुलाकात होई ਉਹ ਇੱਕ ਇੱਕ ਗੱਲ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੂੰ ਸੁਣਾਈ ਹੈ। ਔਰ ਇਹ ਵੀ ਦੱਸਿਆ ਕਿ ਔਰੰਗਜ਼ੇਬ ਬਾਦਸ਼ਾਹ ਜਫਰਨਾਮਾ ਪੜ੍ਹਦਿਆਂ ਸਾਰ ਬਿਮਾਰ ਹੋ ਗਿਆ। ਅਚਾਨਕ ਉਹਦੇ ਪੇਟ ਵਿੱਚ ਸੂਲ ਉੱਠਿਆ ਔਰ ਉਹ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ। ਉਸ ਬਿਮਾਰੀ ਦਾ ਇਲਾਜ ਕੋਈ ਵੈਦ ਕੋਈ ਹਕੀਮ ਨਹੀਂ ਕਰ ਸਕਿਆ। ਮਹਾਰਾਜ ਜੀ ਕਹਿੰਦੇ ਹੁਣ ਕੁਝ ਦਿਨ ਹੀ ਬਾਕੀ ਹਨ, ਔਰੰਗਜ਼ੇਬ ਦੇ ਮਰਨ ਦੀ ਖਬਰ ਘਰ ਘਰ ਵਿੱਚ ਪਸਰੇਗੀ, ਸਭ ਪਾਸੇ ਗੱਲ ਵਿਦਤ ਹੋ ਜਾਵੇਗੀ ਕਿ ਕੁੱਪਾ ਰਿੜ ਗਿਆ, ਭਾਵ ਔਰੰਗਜ਼ੇਬ ਮਰ ਗਿਆ ਹੈ। ਇਹ ਕਹਿ ਕੇ ਮਹਾਰਾਜ ਜੀ ਇਥੋਂ ਅੱਗੇ ਨੂੰ ਚੱਲ ਪਏ ਨੇ, ਦੱਖਣ ਦਿਸ਼ਾ ਨੂੰ ਕੂਚ ਕਰਦੇ ਜਾ ਰਹੇ ਨੇ। ਰਸਤੇ ਵਿੱਚ ਜੋ ਜੋ ਕੌਤਕ ਗੁਰੂ ਸਾਹਿਬ ਜੀ ਨੇ ਕੀਤੇ ਹਨ, ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਮਹਾਰਾਜ ਜੀ ਨੇ ਚਰਨ ਪਾਏ ਹਨ, ਉਹ ਕੁਝ ਸੰਖਿਪਤ ਰੂਪ ਵਿੱਚ ਕਥਾ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਆਓ ਸਾਰੀ ਸੰਗਤ ਗੁਰੂ ਪਾਤਸ਼ਾਹ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ। ਗਰੀਬਨ ਵਾਜ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰ ਮਾਰਗ ਆਗੇ ਜਾਤ।
ਇਸ ਪ੍ਰਕਾਰ ਸਤਿਗੁਰੂ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਥੋਂ ਅੱਗੇ ਨੂੰ ਪ੍ਰਸਥਾਨ ਕਰ ਰਹੇ ਨੇ, ਅੱਗੇ ਚਾਲਾ ਪਾ ਰਹੇ ਹਨ।
ਗ੍ਰਾਮ ਚੌਧਰੀ ਮਿਲਤ ਜੇ ਸੋ ਸੁਖ ਬਸ ਦਿਨ ਰਾਤ।
ਦੱਖਣ ਦਿਸ਼ਾ ਵਾਲੇ ਪਾਸੇ ਮਹਾਰਾਜ ਜੀ ਵਧਦੇ ਜਾ ਰਹੇ ਨੇ। ਰਸਤੇ ਵਿੱਚ ਜਿਹੜੇ ਪਿੰਡ ਆਉਂਦੇ ਨੇ, ਨਗਰ ਆਉਂਦੇ ਨੇ, ਉਹਨਾਂ ਗ੍ਰਾਮਾਂ ਦੇ ਚੌਧਰੀ ਉਹ ਆ ਕੇ ਸਤਿਗੁਰਾਂ ਨੂੰ ਮਿਲਦੇ ਨੇ। ਜਿਹੜੇ ਚੌਧਰੀ ਆ ਕੇ ਸਤਿਗੁਰਾਂ ਨੂੰ ਮਿਲਦੇ ਹਨ ਉਹ ਸੁੱਖ ਦੇ ਨਾਲ ਵਸਦੇ ਨੇ, ਉਹਨਾਂ ਨੂੰ ਸਰਬ ਸੁੱਖ ਪ੍ਰਾਪਤ ਹੁੰਦੇ ਹਨ।
ਚੋ ਪਈ ਜੇ ਹੰਕਾਰ ਧਰੇ ਨਿਜ ਬਲ ਕੋ,
ਔਰ ਜਿਹੜੇ ਆਪਣੇ ਬਲ ਦਾ ਹੰਕਾਰ ਕਰਦੇ ਨੇ, ਆਪਣੇ ਬਲ ਦੀ ਤਾਕਤ ਦਾ ਗਰੂਰ ਕਰਦੇ ਹਨ,
ਤਾਂ ਪਰ ਹਮਲਾ ਹੋਵਤ ਦਲ ਕੋ,
ਉਹਨਾਂ ਉੱਤੇ ਸਤਿਗੁਰਾਂ ਦੀ ਫੌਜ ਦਾ ਹਮਲਾ ਹੋ ਜਾਂਦਾ। ਭਾਵ ਜਿਹੜੇ ਗਰੂਰ ਕਰਦੇ ਨੇ, ਹੰਕਾਰੇ ਨਹੀਂ ਮਿਲਦੇ, ਗੁਰੂ ਸ਼ਰਨ ਵਿੱਚ ਨਹੀਂ ਆਉਂਦੇ, ਜਿਹੜੇ ਸਿੰਘਾਂ ਦੇ ਨਾਲ ਰਸਤੇ ਦੇ ਵਿੱਚ ਕੋਈ ਤੜੀ ਫੜੀ ਕਰਦੇ ਨੇ ਤੇ ਖਾਲਸੇ ਦਾ ਫਿਰ ਹੱਥ ਉਹਨਾਂ ਤੇ ਖੁੱਲ ਜਾਂਦਾ ਹੈ, ਫਿਰ ਸਿੰਘਾਂ ਦਾ ਹਮਲਾ ਉਹਨਾਂ ਤੇ ਹੋ ਜਾਂਦਾ ਹੈ। ਤੋ ਇਸ ਪ੍ਰਕਾਰ ਨਾਲ ਕਈ ਥਾਵਾਂ ਤੇ ਸਿੰਘਾਂ ਦੇ ਨਾਲ ਜੰਗ ਯੁੱਧ ਵੀ ਹੁੰਦੇ ਨੇ ਰਸਤੇ ਵਿੱਚ।
ਛੁੱਟੇ ਤੁਫੰਗ ਅਰੇਲੇ ਮਾਰ,
ਖਾਲਸੇ ਦੇ ਸਾਹਮਣੇ ਕਿਹਨੇ ਅੜਨਾ ਸੀ, ਜਿਨ੍ਹਾਂ ਦੇ ਸਾਹਮਣੇ ਔਰੰਗਜ਼ੇਬ ਬਾਦਸ਼ਾਹ ਦੀ ਫੌਜ ਨਹੀਂ ਅੜ ਸਕੀ, ਵੱਡੇ ਵੱਡੇ ਗਿਲਜੇ ਪਠਾਨ ਨਹੀਂ ਅੜ ਸਕੇ, ਉਹਨਾਂ ਦੇ ਸਾਹਮਣੇ ਆ ਨਗਰਾਂ ਦੀ ਜਿਹੜੀ ਛੋਟੀ ਮੋਟੀ ਵਹੀਰ ਸੀ, ਇਹਨਾਂ ਨੇ ਕੀ ਅੱਗੇ ਆ ਕੇ ਲੜਨਾ ਸੀ। ਤੋ ਖਾਲਸੇ ਦੀ ਜਦੋਂ ਬੰਦੂਕ ਚੱਲਦੀ ਹੈ, ਗੋਲੀਆਂ ਦਾਗਦੇ ਨੇ ਸਿੰਘ, ਤੇ ਫਿਰ ਵੱਡਿਆਂ ਵੱਡਿਆਂ ਸੂਰਮਿਆਂ ਨੂੰ ਮਾਰ ਮੁਕਾਉਂਦੇ ਹਨ।
ਲੂਟ ਕੂਟ ਲੈ ਕਰੇ ਆਹਾਰ,
ਹੁਣ ਖਾਲਸਾ ਪਹਿਲਾਂ ਤਾਂ ਪਿਆਰ ਨਾਲ ਸਮਝਾਉਂਦਾ, ਰਸਤਾ ਬਸਤਾ ਸਿੰਘ ਖਰੀਦ ਕੇ ਲਿਆਉਂਦੇ ਨੇ, ਮਾਇਆ ਦੇ ਕੇ ਰੁਪਈਏ ਦੇ ਕੇ, ਪਰ ਜੇ ਕੋਈ ਪੈਸੇ ਲੈ ਕੇ ਵੀ ਨਹੀਂ ਵੇਚਦਾ, ਰਸਤ ਬਸਤ ਨਹੀਂ ਦਿੰਦਾ, ਫਿਰ ਉਹਨੂੰ ਤਾਂ ਫਿਰ ਖਾਲਸੇ ਨੇ ਚਾਟਾ ਚਕਾਣਾ ਹੀ ਹੁੰਦਾ। ਉਹਨਾਂ ਨੂੰ ਫਿਰ ਖਾਲਸਾ ਆਪਣੇ ਹੱਥ ਵਿਕਾਉਂਦਾ, ਲੁੱਟ ਕੁੱਟ ਕੇ ਫਿਰ ਉਹਨਾਂ ਦੇ ਕੋਲੋਂ ਰਸਤਾ ਬਸਤਾ ਲੈ ਕੇ ਸਿੰਘ ਭੋਜਨ ਕਰਦੇ ਹਨ।
ਦਿਨ ਪ੍ਰਤ ਕੂਚ ਨਾਥ ਕੋ ਹੋਏ,
ਇਹਦਾ ਜਗਤ ਨਾਥ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਦਿਨ ਪ੍ਰਤੀ ਦਿਨ ਕੂਚ ਹੋ ਰਿਹਾ, ਮਹਾਰਾਜ ਜੀ ਚਾਲਾ ਪਾ ਰਹੇ ਹਨ।
ਦੇਸ਼ ਨਵੀਨ ਪਿਖੈ ਨਿਤ ਸੋਏ,
ਨਿਤਾ ਪ੍ਰਤੀ ਸਤਿਗੁਰੂ ਜੀ ਰਸਤੇ ਵਿੱਚ ਜਾਂਦਿਆਂ ਨਵਾਂ ਦੇਸ਼ ਵੇਖਦੇ ਨੇ, ਨਵਾਂ ਇਲਾਕਾ ਵੇਖਦੇ ਨੇ, ਰੋਜ਼ ਹੀ ਨਵਾਂ ਨਗਰ ਕੋਈ ਨਾ ਕੋਈ ਆਉਂਦਾ ਹੈ।
ਜਿੱਤ ਜਿੱਤ ਜਾਤ ਰੋਰ ਬੋ ਪਰੇ,
ਜਿੱਧਰ ਜਿੱਧਰ ਵੀ ਮਹਾਰਾਜ ਗੁਰੂ ਕਲਗੀਧਰ ਜੀ ਜਾਂਦੇ ਨੇ, ਸਤਿਗੁਰਾਂ ਦੇ ਜਾਣ ਤੋਂ ਪਹਿਲਾਂ ਹੀ ਮਹਾਰਾਜ ਜੀ ਦੇ ਉੱਥੇ ਪਹੁੰਚਣ ਦੀ ਖਬਰ ਪਹੁੰਚ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਂ ਦਾ ਹਰ ਪਾਸੇ ਬੋਲਬਾਲਾ ਹੋ ਜਾਂਦਾ ਹੈ।
ਧੂਮ ਤਾਤ ਸੁਣ ਕੇ ਨਰ ਡਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਮ ਦੀ ਉੱਥੇ ਸਾਰੇ ਇਲਾਕੇ ਦੇ ਵਿੱਚ ਧੂਮ ਮੱਚ ਜਾਂਦੀ ਹੈ, ਹਰ ਪਾਸੇ ਮਹਾਰਾਜ ਜੀ ਦਾ ਨਾਂ ਲਿਆ ਜਾਂਦਾ, ਉਹ ਗੁਰੂ ਜੀ ਆ ਰਹੇ ਨੇ ਜਿਨ੍ਹਾਂ ਨੇ ਔਰੰਗਜ਼ੇਬ ਬਾਦਸ਼ਾਹ ਦੇ ਖਿਲਾਫ ਮੁਹਿੰਮ ਆਰੰਭ ਕੀਤੀ ਹੈ, ਜਿਨ੍ਹਾਂ ਨੇ ਔਰੰਗੇ ਦੇ ਨਾਲ ਮੱਥਾ ਲਾਇਆ, ਪਾਪੀ ਨਾਲ ਮਲੇਸ਼ ਨਾਲ ਮੱਥਾ ਲਾਇਆ, ਇਹ ਖਬਰਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਹੁੰਚਣ ਤੋਂ ਪਹਿਲਾਂ ਹੀ ਪਹੁੰਚ ਜਾਂਦੀਆਂ ਹਨ।
ਕੇਤਕ ਦੇਸ਼ ਉਲੰਘ ਜਬ ਗਏ,
ਇਸੇ ਤਰ੍ਹਾਂ ਮਹਾਰਾਜ ਜੀ ਚਲਦਿਆਂ ਚਲਦਿਆਂ ਜਦੋਂ ਕਈ ਨਗਰ, ਕਈ ਗ੍ਰਾਮ, ਕਈ ਸ਼ਹਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਘ ਕੇ ਗਏ ਹਨ।
ਬਿਕਮ ਪੰਥ ਆਗੇ ਸੁਣ ਲਏ,
ਅੱਗੇ ਚਲਦਿਆਂ ਚਲਦਿਆਂ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਜਿਹੜਾ ਅੱਗੇ ਰਸਤਾ ਹੈ ਉਹ ਬੜਾ ਔਖਾ ਰਸਤਾ ਹੈ, ਪਹਾੜੀ ਰਸਤਾ ਆ ਗਿਆ, ਕਿਉਂਕਿ ਮਹਾਰਾਜ ਜੀ ਇੱਧਰ ਰਾਜਸਥਾਨ ਦੇ ਇਲਾਕੇ ਚੋਂ ਲੰਘ ਰਹੇ ਨੇ, ਉਧਰ ਪਹਾੜ ਵੀ ਆ ਜਾਂਦੇ ਨੇ, ਪਹਾੜੀ ਰਸਤਾ ਵੀ ਆ ਜਾਂਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਕਿ ਅੱਗੇ ਜਿਹੜਾ ਰਸਤਾ ਹੈ ਉਹ ਬੜਾ ਬਿਖਮ ਹੈ, ਔਖਾ ਰਸਤਾ, ਪਹਾੜੀ ਰਸਤਾ ਆ ਰਿਹਾ।
ਤੋਪ ਨਾ ਸਕਟ ਇਤੈ ਕੋ ਜੈ ਹੈ,
ਮਹਾਰਾਜ ਜੀ ਦੇ ਨਾਲ ਤੋਪਾਂ ਵਾਲੇ ਗੱਡੇ ਵੀ ਸਨ, ਗੁਰਦੇਵ ਦੇ ਨਾਲ ਤੋਪਾਂ ਵੀ ਜਾ ਰਹੀਆਂ ਸਨ। ਇੱਥੋਂ ਪਤਾ ਲੱਗਦਾ ਕਿ ਸਤਿਗੁਰੂ ਜੀ ਪੂਰੀ ਜੰਗੀ ਤਿਆਰੀ ਕਰਕੇ ਜਾ ਰਹੇ ਨੇ, ਜੇ ਕਿਤੇ ਜੰਗ ਦੀ ਲੋੜ ਪੈ ਜਾਏ ਤੇ ਜੰਗ ਕਰਨ ਵਾਸਤੇ ਵੀ ਸਾਜੋ ਸਮਾਨ ਹੋਣਾ ਚਾਹੀਦਾ। ਤੋ ਮਹਾਰਾਜ ਜੀ ਦੇ ਨਾਲ ਤੋਪਾਂ ਜਾ ਰਹੀਆਂ ਸਨ, ਤੋਪਾਂ ਵਾਲੇ ਗੱਡੇ ਜਾ ਰਹੇ ਸਨ।
ਗਿਰ ਲਗੋ ਪਾਹਨ ਬ੍ਰਿੰਦ ਪਰੇ ਹੈ,
ਪਤਾ ਲੱਗਾ ਕਿ ਅੱਗੇ ਰਸਤਾ ਬੜਾ ਔਖਾ ਹੈ, ਕਿਉਂਕਿ ਤੋਪਾਂ ਦੇ ਸਮੇਤ ਜਿਹੜੇ ਗੱਡੇ ਨੇ ਉਹ ਨਹੀਂ ਲੰਘਣੇ। ਕਿਉਂ ਨਹੀਂ ਲੰਘਣੇ? ਕਿਉਂਕਿ ਅੱਗੇ ਜਿਹੜੇ ਪਹਾੜੀ ਰਸਤਾ ਉਹਦੇ ਵਿੱਚ ਰਸਤੇ ਵਿੱਚ ਪੱਥਰ ਡਿੱਗੇ ਹੋਏ ਨੇ, ਛੋਟੇ ਵੱਡੇ ਬਹੁਤ ਸਾਰੇ ਪੱਥਰ ਡਿੱਗੇ ਹੋਏ ਨੇ, ਘੋੜੇ ਤਾਂ ਲੰਘ ਜਾਣਗੇ ਪਰ ਗੱਡੇ ਲੰਘਣੇ ਔਖੇ ਨੇ, ਕਿਉਂਕਿ ਪੱਥਰ ਇੱਕ ਦੀ ਸੈਂਕੜਿਆਂ ਦੀ ਗਿਣਤੀ ਚ ਰਸਤੇ ਵਿੱਚ ਪੱਥਰ ਖਿੰਡੇ ਹੋਏ ਨੇ।
ਮਾਰਗ ਕਠਨ ਸੁਣਿਓ ਜਬ ਕਾਨ,
ਸਤਿਗੁਰੂ ਜੀ ਨੇ ਜਦੋਂ ਇਹ ਬਚਨ ਸੁਣਿਆ ਕੰਨੀ ਕਿ ਅੱਗੇ ਰਸਤਾ ਔਖਾ ਹੈ ਔਰ ਉਸ ਔਖੇ ਬਿਖਮ ਰਸਤੇ ਤੋਂ ਗੱਡੇ ਲੰਘਣੇ ਔਖੇ ਨੇ, ਉਥੋਂ ਸਫ਼ਰ ਕਰਨਾ ਔਖਾ ਹੈ।
ਤਿਸ ਦਿਸ਼ ਤੇ ਹਟ ਕਿਰਪਾ ਨਿਧਾਨ,
ਮਹਾਰਾਜ ਜੀ ਉਸ ਦਿਸ਼ਾ ਤੋਂ ਹਟ ਗਏ। ਕਿਰਪਾ ਨਿਧਾਨ ਸਤਿਗੁਰੂ ਜੀ ਨੇ ਉਸ ਪਾਸਿਓਂ ਰੁੱਖ ਮੋੜ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਪਾਸਿਓਂ ਕਹਿੰਦੇ, ਭਾਈ ਇਹ ਰਸਤਾ ਛੱਡ ਕੇ ਆਪਾਂ ਦੂਸਰੇ ਰਸਤਿਓਂ ਚੱਲੀਏ, ਇਹ ਰਸਤਿਓਂ ਨਹੀਂ ਜਾਣਾ ਕਿਉਂਕਿ ਰਸਤਾ ਔਖਾ ਹੈ, ਪਹਾੜੀ ਰਸਤਾ ਹੈ, ਗੱਡੇ ਨਹੀਂ ਲੰਘਣੇ, ਤੋਪਾਂ ਨਹੀਂ ਜਾਣੀਆਂ। ਇਸ ਕਰਕੇ ਗੁਰਦੇਵ ਨੇ ਉਹ ਰਸਤਾ ਛੱਡ ਕੇ ਦੂਸਰਾ ਰਸਤਾ ਚੁਣਿਆ ਹੈ।
ਪੰਥ ਸੁਖੈਨ ਅਪਰ ਜਿਤ ਅਹੈ,
ਇਧਰਲੇ ਪਾਸੇ ਸੌਖਾ ਰਾਹ ਹੋਵੇ ਜਾਣ ਵਾਸਤੇ ਕਿ ਸਾਰੇ ਵਹੀਰ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਰਸਤੇ ਵਿੱਚ, ਉਹ ਰਸਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਚੁਣਿਆ ਹੈ।
ਭੇਦ ਦੇਸ਼ ਕੋ ਬਹੁ ਜੋ ਲਹੈ,
ਜਿਹੜੇ ਉਸ ਇਲਾਕੇ ਦੇ ਭੇਤੀ ਸਨ ਜਿਨ੍ਹਾਂ ਨੂੰ ਪਤਾ ਸੀ ਉਸ ਇਲਾਕੇ ਬਾਰੇ, ਜਿਹੜੇ ਕੱਲੇ ਕੱਲੇ ਰਾਹ ਨੂੰ ਚੰਗੀ ਤਰ੍ਹਾਂ ਜਾਣਦੇ ਸਨ,
ਤਿਨੋ ਬਤਾਇਓ ਪਰਬਤ ਘਾਟੀ,
ਉਹਨਾਂ ਨੂੰ ਮਹਾਰਾਜ ਜੀ ਨੇ ਆਪਣੇ ਨਾਲ ਲੈ ਲਿਆ। ਉਹਨਾਂ ਨੇ ਹੀ ਦੱਸਿਆ ਕਿ ਸਤਿਗੁਰੂ ਜੀ ਅੱਗੇ ਪਰਬਤਾਂ ਦੀ ਘਾਟੀ ਹੈ ਔਰ ਉਸ ਪਰਬਤਾਂ ਤੇ ਪਹਾੜਾਂ ਦੀ ਘਾਟੀ ਨੂੰ ਲੰਘਣਾ, ਘੋੜੇ ਤਾਂ ਲੰਘ ਸਕਦੇ ਨੇ ਪਰ ਗੱਡੇ ਨਹੀਂ ਲੰਘਣਗੇ, ਤੋਪਾਂ ਨਹੀਂ ਜਾਣਗੀਆਂ, ਸਾਰਾ ਸਾਜੋ ਸਮਾਨ ਵਹੀਰ ਦਾ ਜਾਣਾ ਔਖਾ ਹੋਵੇਗਾ ਕਿਉਂਕਿ ਅੱਗੇ ਪਰਬਤ ਦੀ ਘਾਟੀ ਹੈ।
ਪਹੁੰਚੇ ਉਹ ਜਾਏ ਨਾ ਔਖੀ ਬਾਟੀ,
ਉਹਨਾਂ ਲੋਕਾਂ ਨੇ ਦੱਸਿਆ ਜਿਹੜੇ ਉਸ ਇਲਾਕੇ ਦੇ ਭੇਤੀ ਸਨ, ਮਹਾਰਾਜ ਅੱਗੇ ਪਰਬਤ ਦੀ ਘਾਟੀ ਹੈ, ਉਹ ਲੰਘਣੀ ਔਖੀ ਹੈ, ਉਥੋਂ ਆਪ ਜੀ ਪਾਸੋਂ ਫੌਜਾਂ ਦੇ ਪਾਸੋਂ ਲੰਘਿਆ ਨਹੀਂ ਜਾਣਾ।
ਦੂਸਰ ਮਗ ਐ ਚਲਨ ਸੁਖੈਨ,
ਮਹਾਰਾਜ ਜੀ ਨੇ ਪੁੱਛਿਆ ਭਾਈ ਫਿਰ ਕੋਈ ਦੂਜਾ ਰਾਹ ਦੱਸ ਦਿਓ। ਉਹਨਾਂ ਨੇ ਦੱਸਿਆ ਮਹਾਰਾਜ ਇੱਕ ਦੂਸਰਾ ਰਸਤਾ ਹੈ, ਉਸ ਰਸਤਿਓਂ ਜੇ ਤੁਸੀਂ ਜਾਓ ਤੇ ਬੜੇ ਸੌਖੇ ਢੰਗ ਨਾਲ ਤੁਸੀਂ ਜਾ ਸਕਦੇ ਹੋ।
ਸੁਣ ਤਿਤ ਗਮਨੇ ਕਰੁਣਾ ਐਨ,
ਉਹ ਜਿਹੜੇ ਇਲਾਕੇ ਦੇ ਭੇਤੀ ਲੋਕ ਸਨ ਉਹਨਾਂ ਕੋਲੋਂ ਮਹਾਰਾਜ ਜੀ ਨੇ ਰਸਤੇ ਦਾ ਭੇਤ ਲਿਆ, ਪੁੱਛਿਆ ਕਿ ਦੂਜਾ ਰਸਤਾ ਕਿੱਧਰੋਂ ਜਾਏਗਾ, ਕਿਹੜੇ ਨਗਰ ਵੱਲੋਂ ਜਾਏਗਾ, ਉਹ ਸਾਰਾ ਭੇਤ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਦੂਸਰੇ ਰਾਹ ਤੋਂ ਚੱਲ ਪਏ।
ਸਨੇ ਸਨੇ ਸੁਖ ਸੇਵਰ ਕਰੰਤੇ,
ਮਹਾਰਾਜ ਜੀ ਸਹਿਜੇ ਸਹਿਜੇ ਟੁਰੇ ਜਾਂਦੇ ਨੇ, ਥੋੜਾ ਥੋੜਾ ਪੈਂਡਾ ਤੈਅ ਕਰਦੇ ਜਾ ਰਹੇ ਨੇ ਜਿਹੜਾ ਸੁਖ ਦੇ ਨਾਲ ਬਤੀਤ ਹੋ ਜਾਏ, ਕਿਉਂਕਿ ਲੰਮਾ ਸਫ਼ਰ ਹੈ, ਇਕਦਮ ਜਦੋਂ ਜ਼ਿਆਦਾ ਮੱਜਲ ਮਾਰਦੇ ਹੋ ਤੇ ਨਾਲ ਦੇ ਸਾਥੀ ਥੱਕ ਜਾਂਦੇ ਨੇ, ਥਕੇਵਾਂ ਹੋ ਜਾਂਦਾ ਸਫ਼ਰ ਦਾ, ਇਸ ਕਰਕੇ ਮਹਾਰਾਜ ਜੀ ਓਨਾ ਕੁ ਪੈਂਡਾ ਓਨਾ ਕੁ ਸਫ਼ਰ ਤੈਅ ਕਰਦੇ ਨੇ ਜਿੰਨਾ ਕੁ ਸੌਖੇ ਢੰਗ ਨਾਲ ਸਫ਼ਰ ਹੋ ਜਾਵੇ।
ਤਿਸੀ ਦੇਸ਼ ਕੋ ਮਗ ਉਲੰਘਤੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਦੇਸ਼ ਦਾ ਸਾਰਾ ਰਸਤਾ ਲੰਘਦੇ ਹੋਏ ਜਾ ਰਹੇ ਹਨ।
ਤਿਸ ਪਰਬਤ ਕੇ ਪਹੁੰਚੇ ਪਾਰ,
ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਦੂਸਰੇ ਰਸਤੇ ਤੋਂ ਚੱਲ ਕੇ ਜਿਹੜਾ ਉਹ ਪਰਬਤ ਆਉਂਦਾ ਸੀ ਵਿੱਚ, ਉਹ ਪਰਬਤ ਦੇ ਪਾਸਿਓਂ ਇੱਕ ਦੂਜੇ ਪਾਸਿਓਂ ਰਾਹ ਵੱਟ ਕੇ ਥੋੜਾ ਜਿਹਾ ਵਾਲਾ ਪਿਆ, ਘੁੰਮ ਕੇ ਮਹਾਰਾਜ ਜੀ ਨੇ ਉਹ ਪਰਬਤ ਲੰਘ ਲਿਆ। ਜਿਹੜਾ ਉਹ ਪਰਬਤ ਦੀ ਘਾਟੀ ਰਸਤੇ ਵਿੱਚ ਆਉਂਦੀ ਸੀ ਉਹ ਮਹਾਰਾਜ ਜੀ ਨੇ ਪਿੱਛੇ ਛੱਡ ਦਿੱਤੀ ਔਰ ਉਥੋਂ ਅੱਗੇ ਨੂੰ ਲੰਘ ਕੇ ਚਲੇ ਗਏ।
ਦੇਖੇ ਉਹ ਸੁੰਦਰ ਦੇਸ਼ ਬਹਾਰ,
ਉਹ ਜਦੋਂ ਪਰਬਤ ਦੀ ਘਾਟੀ ਮਹਾਰਾਜ ਜੀ ਨੇ ਟੱਪੀ ਲੰਘੇ ਤੇ ਅੱਗੇ ਬੜਾ ਸੁੰਦਰ ਦੇਸ਼ ਆਇਆ, ਬੜਾ ਸੋਹਣਾ ਇਲਾਕਾ ਆਇਆ, ਬੜੀ ਸੋਹਣੀ ਭੂਮੀ ਨਜ਼ਰ ਆਈ।
ਸਦਲ ਸਫਲ ਧਰੋਹਰ ਬੋ ਖਰੇ,
ਬੜੇ ਸੋਹਣੇ ਫਲਦਾਰ ਦਰਖਤ ਖੜੇ ਹੋਏ ਅੱਗੇ। ਸਫਲ ਦਾ ਮਤਲਬ ਹੁੰਦਾ ਫਲ ਦੇ ਸਹਿਤ, ਫਲਾਂ ਦੇ ਸਹਿਤ ਬੜੇ ਬੜੇ ਸੁੰਦਰ ਦਰਖਤ ਉਹ ਸਾਹਮਣੇ ਨਜ਼ਰ ਆਏ ਹਨ।
ਸੁਖਦਾਇਕ ਛਾਇਆ ਕੋ ਕਰੇ,
ਉਹ ਜਿਹੜੇ ਦਰਖਤ ਨੇ ਜਿੱਥੇ ਫਲਦਾਰ ਨੇ ਉਥੇ ਸੁਖਦਾਈ ਨੇ, ਛਾਂ ਵੀ ਦਿੰਦੇ ਨੇ, ਛਾਂਦਾਰ ਦਰਖਤ ਨੇ, ਬੜੇ ਬੜੇ ਸੁੰਦਰ ਬੜੇ ਬੜੇ ਸੋਹਣੇ ਦਰਖਤ ਹਨ।
ਬਾਗ ਤੜਾਗ ਵਿਭਾਗ ਸਮੇਤ,
ਅੱਗੇ ਬੜੇ ਬੜੇ ਸੋਹਣੇ ਬਾਗ ਨੇ, ਕਿਤੇ ਕੇਲਿਆਂ ਦੇ ਬਾਗ ਲੱਗੇ ਨੇ, ਕਿਤੇ ਅਨਾਰਾਂ ਦੇ ਬਾਗ ਲੱਗੇ ਹੋਏ ਨੇ, ਕਿਤੇ ਸੰਤਰਿਆਂ ਦੇ ਬਾਗ ਲੱਗੇ ਹੋਏ ਨੇ, ਏਦਾਂ ਬੜੇ ਬੜੇ ਸੁੰਦਰ ਬਾਗ ਲੱਗੇ ਹੋਏ ਨੇ, ਉਹਨਾਂ ਬਾਗਾਂ ਦੇ ਨਾਲ ਤੜਾਗ, ਤੜਾਗ ਕਹਿੰਦੇ ਨੇ ਸਰੋਵਰਾਂ ਨੂੰ, ਤਲਾਬਾਂ ਨੂੰ, ਨਾਲ ਬੜੇ ਬੜੇ ਸੁੰਦਰ ਤਲਾਬ ਭਰੇ ਹੋਏ ਨੇ ਪਾਣੀ ਦੇ ਨਾਲ, ਉਹਨਾਂ ਵਿੱਚ ਨਿਰਮਲ ਤੇ ਸਾਫ ਪਾਣੀ ਭਰਿਆ ਹੋਇਆ।
ਅਵਲੋਕੈ ਚਿਤ ਆਨੰਦ ਦੇਤ,
ਮਹਾਰਾਜ ਜੀ ਵੇਖਦੇ ਨੇ ਬੜਾ ਸੁੰਦਰ ਇਲਾਕਾ, ਵੇਖ ਕੇ ਸਤਿਗੁਰਾਂ ਦਾ ਹਿਰਦਾ ਆਨੰਦਿਤ ਹੁੰਦਾ, ਗੁਰਦੇਵ ਜੀ ਦਾ ਚਿੱਤ ਉਸ ਵੇਲੇ ਬੜਾ ਖਿੜਦਾ, ਖੇੜੇ ਵਿੱਚ ਆਉਂਦਾ ਹੈ।
ਪਾਪੀ ਕੂਪ ਆਪ ਮਲਹੀਨ,
ਮਹਾਰਾਜ ਜੀ ਨੇ ਵੇਖਿਆ ਕਿ ਬੜੀਆਂ ਸੋਹਣੀਆਂ ਬੌਲੀਆਂ ਨੇ ਉਸ ਇਲਾਕੇ ਵਿੱਚ, ਖੂਹ ਲੱਗੇ ਹੋਏ ਨੇ ਤੇ ਉਹਨਾਂ ਖੂਹਾਂ ਵਿੱਚ, ਬੌਲੀਆਂ ਵਿੱਚ ਜਿਹੜਾ ਪਾਣੀ ਹੈ ਉਹ ਬੜਾ ਸਾਫ ਪਾਣੀ ਹੈ, ਬੜਾ ਸੁੰਦਰ ਠੰਡਾ ਸ਼ੀਤਲ ਜਲ ਹੈ।
ਜਿਤ ਕਿਤ ਸਭ ਜੀ ਸੁਪਤ ਨਵੀਨ,
ਜਿੱਧਰ ਜਿੱਧਰ ਵੀ ਨਿਗਾਹ ਮਾਰੀਏ ਉਧਰ ਹਰਿਆਵਲ ਨਜ਼ਰ ਆਉਂਦੀ ਹੈ। ਸਬਜੀ ਦਾ ਮਤਲਬ ਹੈ ਸਬਜਾਈ, ਹਰਿਆਵਲ, ਉਹ ਹਰਿਆਵਲ ਚਾਰੇ ਪਾਸੇ ਜਿੱਧਰ ਨਿਗਾਹ ਮਾਰੀਏ ਨਜ਼ਰ ਆਉਂਦੀ ਹੈ।
ਗਮਨੇ ਤਹਾ ਹੇਰ ਹਰ ਖਾਏ,
ਇਹੋ ਜੇ ਸੋਹਣੇ ਇਲਾਕੇ ਚੋਂ ਮਹਾਰਾਜ ਜੀ ਲੰਘਦੇ ਜਾ ਰਹੇ ਨੇ ਬੜੇ ਖੁਸ਼ ਹੋ ਕੇ, ਵੇਖ ਵੇਖ ਕੇ ਮਹਾਰਾਜ ਜੀ ਬਹੁਤ ਪ੍ਰਸੰਨ ਹੁੰਦੇ ਨੇ, ਬੜੇ ਖੁਸ਼ ਹੋ ਕੇ ਮਹਾਰਾਜ ਜੀ ਲੰਘਦੇ ਜਾ ਰਹੇ ਨੇ।
ਸੁੰਦਰ ਥਲ ਪਿਕ ਥਲ ਉਤਰਾਏ,
ਸੋਹਣੀ ਜਗ੍ਹਾ ਵੇਖ ਕੇ, ਸੋਹਣਾ ਥਾਂ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਾਰਾ ਕਰਦੇ ਹਨ।
ਰਸਤ ਛਾਗ ਤ੍ਰਿਣ ਈਂਧਨ ਆਨੇ,
ਜਿੱਥੇ ਜਿੱਥੇ ਵੀ ਸਿੰਘ ਡੇਰਾ ਕਰਦੇ ਮਹਾਰਾਜ ਜੀ ਦੇ ਸਮੇਤ, ਘੋੜਿਆਂ ਵਾਸਤੇ ਘਾਹ ਪੱਠਾ ਦਾਣਾ ਲੈ ਕੇ ਆਉਂਦੇ ਨੇ, ਫਿਰ ਹੋਰ ਜਿਹੜੀਆਂ ਜਿਹੜੀਆਂ ਰਸਤਾਂ ਬਸਤਾਂ ਚਾਹੀਦੀਆਂ ਨੇ ਲੰਗਰ ਪ੍ਰਸ਼ਾਦ ਦੇ ਵਾਸਤੇ, ਉਹ ਰਸਤਾਂ ਬਸਤਾਂ ਸਿੰਘ ਨੇੜੇ ਤੇੜੇ ਨਗਰਾਂ ਵਿੱਚੋਂ ਜਾ ਕੇ ਖਰੀਦ ਕੇ ਲੈ ਆਉਂਦੇ ਨੇ।
ਵਿੱਚ ਗ੍ਰਾਮਨ ਕੇ ਸਿੰਘ ਪਿਆਨੇ,
ਜਿਹੜੇ ਨੇੜੇ ਨੇੜੇ ਪਿੰਡ ਨੇ ਉਹਨਾਂ ਪਿੰਡਾਂ ਵਿੱਚ ਸਿੰਘ ਗਏ ਹਨ ਰਸਤਾਂ ਬਸਤਾਂ ਲੈਣ ਵਾਸਤੇ।
ਦੁਗਧ ਦਦੀ ਕ੍ਰਿਤ ਅਰਮਿਸ਼ਟਾਨ,
ਦੁੱਧ ਦਹੀਂ ਘਿਓ ਖੰਡ ਗੁੜ ਸ਼ੱਕਰ ਆਦਿਕ ਹੋਰ ਜਿਹੜੀਆਂ ਵਸਤੂਆਂ ਚਾਹੀਦੀਆਂ ਹੁੰਦੀਆਂ ਨੇ ਉਹ ਨਗਰ ਵਿੱਚ ਜਾ ਕੇ ਸਿੰਘ ਮਾਇਆ ਦੇ ਕੇ ਖਰੀਦ ਕੇ ਲਿਆਉਂਦੇ ਨੇ। ਹਾਂ, ਜਿੱਥੇ ਕੋਈ ਤਿੜ ਫਿੜ ਕਰਦਾ ਮਾਇਆ ਦੇ ਕੇ ਵੀ ਨਹੀਂ ਕੋਈ ਦਿੰਦਾ, ਉੱਥੇ ਫਿਰ ਸਿੰਘਾਂ ਨੂੰ ਲੁੱਟ ਮਾਰ ਵੀ ਕਰਨੀ ਪੈਂਦੀ ਹੈ। ਸਮੱਸਿਆ ਜੋ ਹੈ, ਸਮੱਸਿਆ ਇਹ ਸੀ ਵੀ ਉਹ ਨਗਰ ਤੋਂ ਇਲਾਵਾ ਕੋਈ ਹੋਰ ਨੇੜੇ ਤੇੜੇ ਨਗਰ ਨਹੀਂ ਸੀ ਹੁੰਦਾ ਤੇ ਲੰਗਰ ਵੀ ਤਿਆਰ ਕਰਨੇ ਹੁੰਦੇ ਸੀ ਸਿੰਘਾਂ ਨੇ। ਇਸ ਕਰਕੇ ਜੇ ਕੋਈ ਅੜੀ ਫੜੀ ਕਰਦਾ ਫਿਰ ਉਹਦੇ ਨਾਲ ਸਿੰਘ ਉਸੇ ਤਰ੍ਹਾਂ ਪੇਸ਼ ਆਉਂਦੇ ਨੇ। ਇਹ ਤਾਂ ਸ਼ੀਸ਼ਾ ਹੈ ਖਾਲਸਾ, ਜਿਹੋ ਜਿਹਾ ਕੋਈ ਚਿਹਰਾ ਲੈ ਕੇ ਆਉਂਦਾ ਉਹਨੂੰ ਉਦਾਂ ਦੀ ਸ਼ਕਲ ਦਿਸਦੀ, ਜੇ ਕੋਈ ਭਾਵਨਾ ਲੈ ਕੇ ਆਵੇ ਤਾਂ ਉਹਦੇ ਤੇ ਕਿਰਪਾ ਹੁੰਦੀ ਹੈ, ਤੇ ਜੇ ਕੋਈ ਕਰੂਰ ਦ੍ਰਿਸ਼ਟੀ ਲੈ ਕੇ ਆਵੇ ਵੀ ਲੜਨਾ ਇਹਨਾਂ ਨਾਲ ਤੇ ਫਿਰ ਉਹਨਾਂ ਨੂੰ ਅੱਗੋਂ ਉਦਾਂ ਦਾ ਜਵਾਬ ਮਿਲਦਾ। ਤੋ ਇਸ ਤਰ੍ਹਾਂ ਸਿੰਘ ਨਗਰ ਦੇ ਵਿੱਚ ਜਾ ਕੇ ਦੁੱਧ ਦਹੀਂ ਖੰਡ ਇਹਦੇ ਤੋਂ ਇਲਾਵਾ ਹੋਰ ਜਿਹੜੀਆਂ ਰਸਤਾਂ ਬਸਤਾਂ ਚਾਹੀਦੀਆਂ ਹੁੰਦੀਆਂ ਨੇ ਉਹ ਲੈ ਕੇ ਆਉਂਦੇ ਨੇ।
ਦੇਗ ਬਿਖੈ ਡਾਰਤ ਗਨ ਆਨ,
ਉਹ ਰਸਤਾਂ ਬਸਤਾਂ ਲਿਆ ਕੇ ਗੁਰੂ ਕੇ ਲੰਗਰਾਂ ਵਿੱਚ ਪਾਉਂਦੇ ਹਨ।
ਇਸ ਪ੍ਰਕਾਰ ਸਤ ਗੁਰ ਸੁਖ ਪਾਵਤ,
ਇਹ ਤਾਂ ਮਹਾਰਾਜ ਜੀ ਸਾਰੇ ਸੁਖ ਪਾਉਂਦਿਆਂ ਰਸਤੇ ਦੇ ਵਿੱਚ ਟੁਰੇ ਜਾ ਰਹੇ ਨੇ।
ਸਨੇ ਸਨੇ ਸੁਖ ਸੋ ਮਗ ਜਾਵਤ,
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਸੁਖ ਦੇ ਨਾਲ ਜਾ ਰਹੇ ਨੇ।
ਇਤਨੇ ਮੈਂ ਦੱਖਣ ਤੇ ਆਇਓ,
ਇਹਨੇ ਨੂੰ ਖਾਲਸਾ ਜੀ ਕੋਈ ਦੱਖਣ ਦਿਸ਼ਾ ਦੇ ਵਿੱਚੋਂ ਚੱਲ ਕੇ ਆਇਆ।
ਮਿਲ ਪ੍ਰਭ ਸੰਗ ਪ੍ਰਸੰਗ ਸੁਣਾਇਓ,
ਸਤਿਗੁਰੂ ਜੀ ਨੂੰ ਮਿਲ ਕੇ ਉਹਨੇ ਆ ਕੇ ਦੱਖਣ ਦਿਸ਼ਾ ਦਾ ਸਾਰਾ ਪ੍ਰਸੰਗ ਸੁਣਾਇਆ, ਉੱਥੇ ਜੋ ਵਰਤਿਆ ਉਹ ਮਹਾਰਾਜ ਜੀ ਨੂੰ ਦੱਸਿਆ।
ਮਰਿਓ ਨੁਰੰਗਾ ਬੋ ਦੁੱਖ ਪਾਏ,
ਆ ਕੇ ਦੱਸਿਆ ਸਤਿਗੁਰੂ ਜੀ ਨੁਰੰਗਾ ਮਰ ਗਿਆ ਹੈ। ਇਹ ਖਬਰ ਆ ਕੇ ਕਲਗੀਧਰ ਜੀ ਨੂੰ ਦਿੱਤੀ ਕਿ ਕਲਗੀਧਰ ਪਾਤਸ਼ਾਹ ਜੀ, ਜਿਸ ਮਲੇਛ ਦੀ ਜੜ ਤੁਸੀਂ ਪੁੱਟਦੇ ਸੀ ਬਰੀਕ ਕਰਕੇ, ਉਹ ਮਲੇਛ ਦੀ ਜੜ ਪੁੱਟੀ ਗਈ ਆ, ਔਰੰਗਜ਼ੇਬ ਪਾਪੀ ਮਰ ਗਿਆ ਹੈ। ਔਰੰਗਜ਼ੇਬ ਪਾਪੀ ਦੀ ਮੌਤ ਹੋ ਗਈ ਹੈ।
ਮਚੇ ਰੋਰ ਦੇਸ਼ਨ ਸਮੁਦਾਏ,
ਔਰ ਸਾਰੇ ਦੇਸ਼ ਦੇ ਵਿੱਚ ਸ਼ੋਰ ਮਚ ਗਿਆ, ਮਹਾਰਾਜ ਔਰੰਗਜ਼ੇਬ ਪਾਪੀ ਮਰ ਗਿਆ ਹੈ। ਔਰ ਜਦੋਂ ਮਰਿਆ ਕਿਵੇਂ ਹੈ, ਸਤਿਗੁਰੂ ਜੀ ਆਪ ਜੀ ਦੀ ਭੇਜੀ ਹੋਈ ਜਿਹੜੀ ਚਿੱਠੀ ਸੀ ਜਫਰਨਾਮਾ, ਉਹਨੂੰ ਪੜ੍ਹਦਿਆਂ ਇਹੋ ਜਿਹਾ ਸੂਰ ਤੇ ਬਿਮਾਰੀ ਪੈਦਾ ਹੋਈ ਔਰੰਗਜ਼ੇਬ ਦੇ ਅੰਦਰ, ਉਸੇ ਬਿਮਾਰੀ ਨਾਲ ਔਰੰਗਜ਼ੇਬ ਮਾਰਿਆ ਗਿਆ ਔਰ ਉਹਦੀ ਮੌਤ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਰੌਲਾ ਪਿਆ ਹੋਇਆ, ਸ਼ੋਰ ਮਚਿਆ ਹੋਇਆ।
ਸੁਣ ਕੇ ਸਿੰਘ ਬੂਜਨ ਕਰਿਓ।
ਜਦੋਂ ਉਹ ਦੱਖਣ ਦਿਸ਼ਾ ਤੋਂ ਆਏ ਹੋਏ ਸੇਵਕ ਨੇ ਦੱਸਿਆ ਨਾ ਮਹਾਰਾਜ ਜੀ ਨੂੰ ਕਿ ਨਰੰਗਾ ਮਰ ਗਿਆ, ਤੇ ਲਾਗੇ ਜਿਹੜੇ ਸਿੰਘ ਬੈਠੇ ਸਨ ਬੜੇ ਖੁਸ਼ ਹੋਏ। ਕਈਆਂ ਨੇ ਤਾਂ ਜਕਾਰੇ ਛੱਡੇ, ਅੱਗੇ ਪਿੱਛੇ ਤੁਸੀਂ ਵੀ ਛੱਡ ਦਿੰਦੇ ਹੋ, ਅੱਜ ਤੁਸੀਂ ਵੀ ਨੀ ਕਿਸੇ ਨੇ ਛੱਡਿਆ।
ਗੱਜ ਕੇ ਜਕਾਰੇ ਜਾਵੇ, ਨਿਹਾਲੋ ਜਾਵੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ। ਗੁਰਬਰਿਆ ਕਾਲ ਜਿਹੜਿਆ ਵਾਜਾ ਮਾਰਿਆ, ਸਤਿਗੁਰੂ ਰੱਖ ਲਿਆ ਬਰਦਬਾਣੇ ਦੀ ਲਾਜ, ਚਿੱਤਾ ਗੁਪਤਾ ਸ਼ਹੀਦਾਂ ਸਿੰਘਾਂ, ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲੜਦੀਆਂ ਫੌਜਾਂ ਦੇ ਮਾਲਕ ਸਤਿਗੁਰੂ, ਫੌਜਾਂ ਰੱਖਣੀਆਂ ਤਿਆਰ ਬਰ ਤਿਆਰ, ਸੋਢੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਖਾਲਸਾ ਜਪੇ, ਅਕਾਲ ਅਕਾਲ ਅਕਾਲ।
ਸਿੰਘਾਂ ਨੇ ਜਕਾਰੇ ਛੱਡੇ, ਖੁਸ਼ੀਆਂ ਦੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ, ਸਤਿ ਸ੍ਰੀ ਅਕਾਲ, ਗੁਰਬਾਰੇ ਅਕਾਲ, ਚਾਉ ਚੜ ਗਿਆ ਸਿੰਘਾਂ ਨੂੰ ਵੀ ਨਰੰਗਾ ਮਰ ਗਿਆ ਪਾਪੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਕਾਤਲ ਹੈ ਔਰੰਗਜ਼ੇਬ, ਚਾਰੇ ਸਾਹਿਬਜ਼ਾਦਿਆਂ ਦਾ ਕਾਤਲ ਹੈ ਔਰੰਗਜ਼ੇਬ, ਉਹ ਪਾਪੀ ਜਿਹੜਾ ਸੈਂਕੜੇ ਮਹਾਂਪੁਰਖਾਂ ਭਗਤਾਂ ਦਾ ਕਾਤਲ ਹੈ, ਅੱਜ ਉਹ ਪਾਪੀ ਮਰ ਗਿਆ। ਇਹ ਜਦੋਂ ਸਾਰੇ ਸਿੰਘਾਂ ਨੇ ਸੁਣਿਆ ਤੇ ਸੁਣ ਕੇ ਉਸ ਵੇਲੇ ਸਿੰਘ ਬੜੇ ਖੁਸ਼ ਵੀ ਹੋਏ ਤੇ ਫਿਰ ਪੁੱਛਦੇ ਹਨ,
ਕਿਸ ਬਿਮਾਰੀ ਤੇ ਕਿਮ ਮਰਿਓ?
ਕਹਿੰਦੇ ਭਾਈ ਸਿੱਖਾ ਸਾਰੀ ਗੱਲ ਦੱਸ, ਵੀ ਮਰਿਆ ਕਿਵੇਂ ਨੁਰੰਗਾ, ਪਾਪੀ ਦੀ ਮੌਤ ਕਿਵੇਂ ਹੋਈ, ਕਿਹੜੀ ਬਿਮਾਰੀ ਲੱਗੀ ਸੀ ਨੁਰੰਗੇ ਨੂੰ?
ਕਹਿਤ ਪਾਇਓ ਤਬ ਸਰਬ ਬਿਰਤਾਂਤ।
ਜਿਹੜਾ ਸੇਵਕ ਸੀ ਫਿਰ ਉਹਨੇ ਸਾਰਾ ਬਿਰਤਾਂਤ ਸੁਣਾਇਆ, ਕਿਵੇਂ ਨੁਰੰਗੇ ਨੂੰ ਬਿਮਾਰੀ ਲੱਗੀ, ਕਿਵੇਂ ਉਸ ਬਿਮਾਰੀ ਨਾਲ ਉਹ ਮਰਿਆ, ਉਹ ਸਾਰਾ ਬਿਰਤਾਂਤ ਸਾਰਾ ਪ੍ਰਸੰਗ ਸੁਣਾਇਆ।
ਜਿਸ ਬਿਦ ਪਾਇਓ ਦਲੀਸ਼ਰ ਅੰਤ।
ਜਿਸ ਪ੍ਰਕਾਰ ਨਾਲ ਦਲੀਸ਼ਰ ਨੁਰੰਗੇ ਦਾ ਅੰਤ ਹੋਇਆ, ਪਾਪੀ ਦੀ ਮੌਤ ਹੋਈ,
ਗੁਰੂ ਜਫਰ ਨਾਮਾ ਜੋ ਪਠਿਓ।
ਮਹਾਰਾਜ ਜੀ ਸੁਣੋ ਮੈਂ ਦੱਸਦਾ, ਮਹਾਰਾਜ ਜੀ ਜਦੋਂ ਆਪ ਜੀ ਦਾ ਭੇਜਿਆ ਜਫਰਨਾਮਾ ਜੋ ਭਾਈ ਦਇਆ ਸਿੰਘ ਧਰਮ ਸਿੰਘ ਜੀ ਲੈ ਕੇ ਗਏ ਸਨ, ਤੇ ਔਰੰਗਜ਼ੇਬ ਬਾਦਸ਼ਾਹ ਨੇ ਉਹ ਜਫਰਨਾਮਾ ਪੜਿਆ,
ਤਿਸ ਕੋ ਖੋਲ ਸ਼ਾਹ ਜਬ ਪਠਿਓ।
ਜਦੋਂ ਬਾਦਸ਼ਾਹ ਨੇ ਉਹ ਜਫਰਨਾਮਾ ਖੋਲ ਕੇ ਪੜਿਆ, ਉਹਦੀਆਂ 12 ਹਕਾਇਤਾਂ ਪੜੀਆਂ,
ਤਬ ਹੀ ਤੇ ਤਨ ਭਾਈ ਬਿਮਾਰੀ।
ਮਹਾਰਾਜ ਉਸ ਨੂੰ ਪੜਦਿਆਂ ਸਾਰ ਔਰੰਗਜ਼ੇਬ ਦੇ ਸਰੀਰ ਨੂੰ ਬਿਮਾਰੀ ਲੱਗ ਗਈ, ਉਹਦੇ ਪੇਟ ਦੇ ਵਿੱਚ ਇੱਕਦਮ ਸੂਲ ਪੈਦਾ ਹੋ ਗਿਆ।
ਕਰੇ ਅਨਕ ਹਿਕਮਤ ਉਪਚਾਰੀ।
ਹਿਕਮਤ ਆਏ, ਬੜੇ ਬੜੇ ਵੈਦ ਆਏ, ਉਹਨਾਂ ਵੈਦਾਂ ਨੇ ਬਾਦਸ਼ਾਹ ਦਾ ਬਹੁਤ ਉਪਚਾਰ ਕੀਤਾ, ਬਹੁਤ ਦਵਾਈਆਂ ਜੜੀਆਂ ਬੂਟੀਆਂ ਉਹਨੂੰ ਦਿੱਤੀਆਂ।
ਅਚੈ ਆਹਾਰ ਪਚੈ ਸੋ ਨਾਈ।
ਪਰ ਬਿਮਾਰੀ ਇਹੋ ਜਿਹੀ ਲੱਗੀ ਔਰੰਗਜ਼ੇਬ ਬਾਦਸ਼ਾਹ ਨੂੰ ਕਿ ਜਿਹੜਾ ਵੀ ਭੋਜਨ ਖਾਂਦਾ ਸੀ ਉਹਨੂੰ ਹਜ਼ਮ ਨਹੀਂ ਸੀ ਹੁੰਦਾ, ਜਿਹੜਾ ਵੀ ਭੋਜਨ ਖਾਂਦਾ ਸੀ ਉਹਨੂੰ ਹਜ਼ਮ ਨਹੀਂ ਸੀ ਹੁੰਦਾ।
ਨਾਭੀ ਤਰ ਤੇ ਉਤਰੈ ਨਾਈ।
ਮਹਾਰਾਜ ਇਹੋ ਜਿਹੀ ਬਿਮਾਰੀ ਲੱਗੀ ਔਰੰਗਜ਼ੇਬ ਨੂੰ, ਸਿੰਘਾਂ ਨੂੰ ਸੁਣਾ ਰਿਹਾ ਉਹ ਪ੍ਰਸੰਗ ਸੇਵਕ ਕਿ ਮਹਾਰਾਜ ਕਿ ਜਿਹੜਾ ਭੋਜਨ ਖਾਂਦਾ ਸੀ ਔਰੰਗਜ਼ੇਬ ਉਹ ਨਾਭੀ ਤੋਂ ਥੱਲੇ ਨਹੀਂ ਸੀ ਜਾਂਦਾ, ਵੀ ਜਿਹੜੀ ਨਾਭੀ ਸੀ ਪੇਟ ਦੀ ਜਿਹਨੂੰ ਧਵਨੀ ਵੀ ਕਹਿੰਦੇ ਨੇ, ਉਹਦੇ ਤੋਂ ਥੱਲੇ ਨਹੀਂ ਸੀ ਜਾਂਦਾ ਭੋਜਨ, ਉਹਦੇ ਤੋਂ ਉੱਤੇ ਉੱਤੇ ਰਹਿੰਦਾ ਸੀ ਜੋ ਖਾਂਦਾ ਸੀ।
ਖਾਣਾ ਕਰੇ ਖਾਨ ਜਬ ਕੋਏ।
ਔਰ ਜਿਹੜਾ ਵੀ ਖਾਣਾ ਉਹ ਖਾਂਦਾ ਸੀ ਔਰੰਗਜ਼ੇਬ,
ਉਧਰ ਰਹੇ ਕੇ ਤੱਕ ਚਿਰ ਸੋਏ।
ਕੁਝ ਸਮਾਂ ਉਹਦੇ ਪੇਟ ਦੇ ਵਿੱਚ ਰਹਿੰਦਾ ਸੀ, ਕੁਝ ਸਮੇਂ ਲਈ ਉਹਦੇ ਪੇਟ ਦੇ ਵਿੱਚ ਉਹ ਰਹਿੰਦਾ ਸੀ।
ਪੁਨ ਮੁਖ ਕੀ ਦਿਸ਼ ਨਿਕ ਸੈ ਸਾਰੋ।
ਫਿਰ ਜਿੰਨਾ ਉਹਨੇ ਖਾਧਾ ਹੁੰਦਾ ਸੀ ਕੁਝ ਸਮਾਂ ਅੰਦਰ ਰਹਿ ਕੇ, ਨਾਭੀ ਤੋਂ ਥੱਲੇ ਨਹੀਂ ਸੀ ਜਾਂਦਾ ਉਹ ਭੋਜਨ, ਕੁਝ ਸਮੇਂ ਬਾਅਦ ਉਹੀ ਭੋਜਨ ਉਹਦੇ ਮੂੰਹ ਰਾਹੀਂ ਉਲਟੀ ਰਾਹੀਂ ਬਾਹਰ ਨਿਕਲ ਜਾਂਦਾ ਸੀ। ਜੋ ਖਾਂਦਾ ਸੀ ਕੁਝ ਸਮਾਂ ਟਿਕਦਾ ਸੀ ਅੰਦਰ, ਮੁੜ ਕੇ ਫਿਰ ਉਹਨੂੰ ਉਲਟੀ ਕਰਕੇ ਬਾਹਰ ਕੱਢ ਦਿੰਦਾ ਸੀ।
ਸਮ ਬੇਸ਼ਟਾ ਕੇ ਹੋਏ ਦੁੱਖ ਭਾਰੋ।
ਮਹਾਰਾਜ ਹੈਰਾਨੀ ਇਸ ਗੱਲ ਦੀ ਆ, ਦੱਸਿਆ ਜਾਂਦਾ ਹੈ ਕਿ ਔਰੰਗਜ਼ੇਬ ਦੇ ਪੇਟ ਦੇ ਵਿੱਚੋਂ ਜਿਹੜੀ ਗੰਦਗੀ ਨਿਕਲ ਕੇ ਆਉਂਦੀ ਸੀ ਮੂੰਹ ਰਾਹੀਂ, ਉਹ ਪੇਟ ਦੀ ਵਿਸ਼ਟਾ ਦੇ ਸਮਾਨ ਨਜ਼ਰ ਆਉਂਦੀ ਸੀ। ਜਿਵੇਂ ਵਿਸ਼ਟਾ ਹੁੰਦੀ ਹੈ, ਮੂੰਹ ਰਾਹੀਂ ਖਾਂਦਾ ਸੀ, ਮੂੰਹ ਰਾਹੀਂ ਹੀ ਉਗਲਦਾ ਸੀ, ਉਹ ਵਿਸ਼ਟਾ ਬਣ ਕੇ ਉਹਦੇ ਮੂੰਹ ਵਿੱਚੋਂ ਬਾਹਰ ਨਿਕਲਦਾ ਸੀ।
ਇਮਕੇ ਤੱਕ ਦਿਨ ਸੰਕਟ ਪਾਇਓ,
ਔਰੰਗਜ਼ੇਬ ਕਈ ਦਿਨ ਸੰਕਟ ਪਾਉਂਦਾ ਰਿਹਾ, ਕਈ ਦਿਨ ਦੁੱਖ ਭੋਗਦਾ ਰਿਹਾ।
ਹਲ ਪਾਪਨ ਕੋ ਅਦਕ ਦਿਖਾਇਓ,
ਉਹਨੇ ਜਿਹੜੇ ਪਾਪ ਕੀਤੇ ਸਨ, ਔਰੰਗਜ਼ੇਬ ਖੁਦ ਆਪਣੀ ਜੀਵਨ ਡਾਇਰੀ ਵਿੱਚ ਇਹ ਗੱਲ ਲਿਖਦਾ ਹੈ। ਬਹਾਦਰ ਸ਼ਾਹ ਨੂੰ ਆਪਣੇ ਪੁੱਤਰਾਂ ਨੂੰ ਸੰਬੋਧਨ ਕਰਕੇ ਕਹਿੰਦਾ, ਬੇਟਾ ਪਾਪ ਨਾ ਕਰਿਓ ਜੇ, ਕਿਉਂਕਿ ਮੈਂ ਜਿੰਨੇ ਜ਼ਿੰਦਗੀ ਚ ਪਾਪ ਕੀਤੇ ਨੇ ਉਹ ਪਾਪ ਹੁਣ ਸਾਰੇ ਮੇਰੇ ਸਾਹਮਣੇ ਆ ਕੇ ਖਲੋਤੇ ਨੇ ਔਰ ਮੈਨੂੰ ਸਕੂਨ ਨਾਲ ਮਰਨ ਨਹੀਂ ਦੇ ਰਹੇ। ਇਹ ਗੱਲ ਔਰੰਗਜ਼ੇਬ ਬਾਦਸ਼ਾਹ ਨੇ ਖੁਦ ਆਪਣੀ ਡਾਇਰੀ ਵਿੱਚ ਲਿਖੀ ਹੋਈ ਕਿ ਉਹ ਪਾਪ ਅੱਜ ਮੇਰੇ ਸਾਹਮਣੇ ਮੈਨੂੰ ਡਰਾਉਂਦੇ ਨੇ, ਉਹਨਾਂ ਨੂੰ ਵੇਖ ਕੇ ਮੈਂ ਥਰ ਥਰ ਕੰਬਦਾ ਹਾਂ। ਉਹ ਕਹਿਣ ਤੋਂ ਭਾਵ ਉਹ ਦੱਸ ਰਿਹਾ ਸੇਵਕ ਕੇ, ਮਹਾਰਾਜ ਉਹ ਜਿਹੜੇ ਪਾਪ ਕਰਮ ਕੀਤੇ ਨੇ ਨੁਰੰਗੇ ਨੇ, ਉਹਦੇ ਕੀਤੇ ਹੋਏ ਪਾਪ ਕਰਮਾਂ ਦਾ ਫਲ ਉਹਨੇ ਭੋਗਿਆ ਹੈ।
ਬਿਸ਼ਟਾ ਮੁਖ ਕੀ ਦਿਸ਼ਾ ਨਿਕਾਰੇ,
ਜਿਹੜੀ ਉਹਦੀ ਪੇਟ ਦੀ ਗੰਦਗੀ ਵਿਸ਼ਟਾ ਹੈ ਉਹਦੇ ਮੂੰਹ ਦੇ ਰਾਹੀਂ ਨਿਕਲਦੀ ਰਹੀ, ਇਹਦੇ ਤੋਂ ਵੱਡਾ ਪਾਪਾਂ ਦਾ ਫਲ ਹੋਰ ਕਿਹੜਾ ਹੋ ਸਕਦਾ ਹੈ।
ਭੀਮ ਰੂਪ ਜਮ ਦੂਤ ਦਿਖਾਰੇ,
ਜਿਹੜੇ ਜਮ ਦੂਤ ਨੇ ਬੜੇ ਭਿਆਨਕ ਰੂਪ ਦੇ ਵਿੱਚ ਉਹਨੂੰ ਦਰਸ਼ਨ ਦਿੰਦੇ ਨੇ, ਭਿਆਨਕ ਰੂਪ ਦੇ ਵਿੱਚ ਆ ਕੇ ਉਹਨੂੰ ਡਰਾਉਂਦੇ ਹਨ।
ਕਬ ਅਰੜਾਏ ਮੂਰਛਾ ਪਾਏ,
ਕਈ ਵਾਰ ਨੁਰੰਗਾ ਅਰੜਾ ਕੇ ਉਹਨਾਂ ਜੰਮਾਂ ਨੂੰ ਵੇਖ ਕੇ ਇੱਕਦਮ ਡਰ ਕੇ ਥਰ ਥਰ ਕੰਬਦਾ ਬੇਹੋਸ਼ ਹੋ ਜਾਂਦਾ ਸੀ, ਇੱਕਦਮ ਬੇਸੁੱਧ ਹੋ ਜਾਂਦਾ ਸੀ।
ਘੂਮੇ ਰਹੇ ਨੈਣ ਉਂਗਲਾਏ,
ਅੱਖਾਂ ਉਹਦੀਆਂ ਫਿਰ ਜਾਂਦੀਆਂ ਸਨ, ਘੁੰਮ ਜਾਂਦੀਆਂ ਸਨ, ਔਰ ਬਹੁਤ ਜ਼ਿਆਦਾ ਲੰਮੇ ਸਮੇਂ ਤੱਕ ਕਈ ਕਈ ਘੰਟੇ ਬੇਹੋਸ਼ ਰਹਿੰਦਾ ਸੀ।
ਕਸ਼ਟ ਵਿਸਾਲ ਪਾਏ ਮਰ ਗਏ,
ਇਹ ਤਾਂ ਬੜੇ ਭਾਰੀ ਕਸ਼ਟ ਪਾਏ ਨੁਰੰਗੇ ਨੇ। ਵਿਦਵਾਨ ਇਹ ਵੀ ਲਿਖਦੇ ਨੇ ਕਿ ਇਹਦੀ ਲੜਕੀ ਸੀ ਇੱਕ ਜੇਬ ਨੁਸਾਂ, ਉਹਨੂੰ ਪਤਾ ਲੱਗਾ ਕਿ ਮੇਰਾ ਬਾਪੂ ਬਿਮਾਰ ਹੈ, ਉਹਦੀ ਉਮਰ ਵੀ ਉਦੋਂ 60 ਸਾਲ ਦੇ ਨੇੜੇ ਸੀ ਇਹਦੀ ਲੜਕੀ, ਔਰੰਗਜ਼ੇਬ ਦੀ ਉਮਰ 90 ਸਾਲ ਤੋਂ ਉੱਤੇ ਸੀ। ਉਹ ਆਈ ਕਹਿਣ ਲੱਗੀ, ਪਿਤਾ ਜੀ ਤੁਹਾਡੀ ਇਹ ਹਾਲਤ ਉਸ ਜ਼ਫਰਨਾਮੇ ਨੂੰ ਪੜ੍ਹ ਕੇ ਹੋਈ ਹੈ ਤੇ ਉੱਪਰ ਇੱਕ ਕਲਾਮ ਲਿਖੀ ਹੋਈ ਹੈ, ਜਦੋਂ ਤੱਕ ਤੁਸੀਂ ਉਹ ਨਹੀਂ ਪੜ੍ਹਦੇ ਉਦੋਂ ਤੱਕ ਤੁਹਾਡੀ ਮੌਤ ਨਹੀਂ ਹੋਣੀ। ਔਰੰਗਜ਼ੇਬ ਬੜਾ ਕੱਟੜ ਤੇ ਮੁਤਸਬੀ ਸੀ, ਕਹਿਣ ਲੱਗਾ ਉਹ ਤਾਂ ਨਹੀਂ ਮੈਂ ਪੜ੍ਹਦਾ, ਜੋ ਮਰਜ਼ੀ ਹੋ ਜੇ, ਭਾਵੇਂ ਨਾ ਮਰਾਂ ਤੜਫਦਾ ਰਵਾਂ, ਪਰ ਉਹ ਮੈਂ ਪੜ੍ਹਨੀ ਨਹੀਂ। ਲੜਕੀ ਇਹਦੀ ਨੇ ਵੇਖਿਆ ਵੀ ਇਹ ਵੀ ਹਠੀਆ ਹੈ, ਨਹੀਂ ਮੰਨਦਾ। ਉਹ ਕਹਿੰਦੀ, ਪਿਤਾ ਜੀ ਜੇ ਨਹੀਂ ਪੜ੍ਹਨੀ ਤਾਂ ਲਿਖ ਦਿਓ ਜ਼ਮੀਨ ਤੇ। ਕਹਿੰਦੇ ਫਿਰ ਔਰੰਗਜ਼ੇਬ ਨੇ ਲਿਖਿਆ, ਏਕ ਓਅੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਜਦੋਂ ਲਿਖਿਆ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਹੀ ਫਤਿਹ ਹੋ ਗਈ, ਔਰੰਗਜ਼ੇਬ ਦੇ ਪ੍ਰਾਣ ਨਿਕਲ ਗਏ। ਏਦਾਂ ਔਰੰਗਜ਼ੇਬ ਦੀ ਮੌਤ ਹੋ ਗਈ। ਉਹ ਸੇਵਕ ਦੱਸ ਰਿਹਾ, ਮਹਾਰਾਜ ਏਦਾਂ ਤੜਫ ਤੜਫ ਕੇ ਕਈ ਦਿਨਾਂ ਬਾਅਦ ਨੁਰੰਗਾ ਮਰਿਆ ਹੈ।
ਕੇਤਕ ਦਿਵਸ ਬਿਦਤ ਨੈ ਪਇਓ,
ਮਹਾਰਾਜ ਇਹ ਗੱਲ ਕਈ ਦਿਨ ਪ੍ਰਗਟ ਹੀ ਨਹੀਂ ਕੀਤੀ ਗਈ ਕਿ ਬਾਦਸ਼ਾਹ ਮਰ ਗਿਆ।
ਕੁੱਪਾ ਰਿੜਿਓ ਕਹੇ ਪੁਰ ਲੋਕ,
ਹੁਣ ਸਾਰੇ ਪਾਸੇ ਗੱਲ ਪ੍ਰਗਟ ਹੋਈ ਹੈ ਕਿ ਕੁੱਪਾ ਰਿੜਿਓ। ਇਹ ਨਹੀਂ ਸੀ ਕਹਿੰਦੇ ਬਾਦਸ਼ਾਹ ਮਰ ਗਿਆ, ਕਿਉਂਕਿ ਬਾਦਸ਼ਾਹ ਨਹੀਂ ਮਰਦਾ ਹੁੰਦਾ, ਬਾਦਸ਼ਾਹ ਤਾਂ ਇੱਕ ਮਰਦਾ ਦੂਜਾ ਫਿਰ ਬਣ ਜਾਂਦਾ, ਬਾਦਸ਼ਾਹ ਤਾਂ ਉਦਾਂ ਹੀ ਰਹਿੰਦੀ ਹੈ। ਇਸ ਕਰਕੇ ਪੁਰਾਣੇ ਸਮਿਆਂ ਵਿੱਚ ਇਹ ਬੋਲਾ ਹੁੰਦਾ ਸੀ ਵੀ ਕੁੱਪਾ ਰਿੜਿਓ, ਵੀ ਇੱਕ ਬੰਦਾ ਰਿੜ ਗਿਆ ਦੂਜਾ ਉਹਦੀ ਥਾਂ ਤੇ ਆ ਗਿਆ। ਇਸ ਕਰਕੇ ਬਾਦਸ਼ਾਹ ਨਹੀਂ ਮਰਦਾ ਹੁੰਦਾ, ਬਾਦਸ਼ਾਹੀ ਤਾਂ ਚੱਲਦੀ ਰਹਿੰਦੀ, ਇੱਕ ਦੇ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਆ ਜਾਂਦਾ। ਤੋ ਇਹ ਗੱਲ ਉਸ ਵੇਲੇ ਬਿਦਤ ਹੋਈ ਕਿ ਕੁੱਪਾ ਰਿੜ ਗਿਆ ਹੈ।
ਪੈ ਦੇਸ਼ ਮੈਂ ਜੈ ਕੈ ਸ਼ੋਕ,
ਸਾਰੇ ਦੇਸ਼ ਦੇ ਵਿੱਚ ਇੱਕਦਮ ਸ਼ੋਕ ਦੀ ਲਹਿਰ ਦੌੜ ਪਈ ਔਰ ਲੋਕਾਂ ਦੇ ਹਿਰਦਿਆਂ ਵਿੱਚ ਡਰ ਤੇ ਸਹਿਮ ਪੈਦਾ ਹੋ ਗਿਆ ਕਿ ਹੁਣ ਬਾਦਸ਼ਾਹ ਕੌਣ ਬਣੇਗਾ।
ਸੁਣ ਗੁਰ ਬੂਜੇ ਓ ਮਾਲਕ ਤਖਤ,
ਉਸ ਵੇਲੇ ਫਿਰ ਮਹਾਰਾਜ ਜੀ ਨੇ ਪੁੱਛਿਆ, ਕਹਿਣ ਲੱਗੇ,
ਕੋ ਅਬ ਪਯੋ ਸ਼ਾਹ ਸ਼ੁਭ ਬਖਤ।
ਮਹਾਰਾਜ ਜੀ ਕਹਿੰਦੇ ਵੀ ਔਰੰਗਜ਼ੇਬ ਤਾਂ ਮਰ ਗਿਆ, ਹੁਣ ਉਹਦੇ ਤਖਤ ਦਾ ਮਾਲਕ ਕੌਣ ਬਣਿਆ। औरंगजेब दे तख्त दा मालिक कौन बन के बैठा है
उन तिन कयो महागन लश्कर
ए सुन के उन्हें दस्या महाराज जी बादशाह कोल बड़ी बड़ी भारी फौज है
तारा आजम अहे बीच बर
और जेड़ी फौज है ओ फौज लैके जेड़ा तारा आजम है बादशाह औरंगजेब दा लड़का ओ तारा आजम उस फौज नू लैके बागी हो गया है
पूरब वली अहद सो पयो
औरंगजेब ने ओनू ही पहला अपना पूर्व वली अहद थापिया होया यानी कि आसार जेड़े ने ओ तारा आजम दे लग रहे ने कि औरंगजेब दे तख्त ते तारा आजम बैठेगा
अब पातशाही पर थिर थयो
इस वेले तारा आजम ही वली अहद है ओही इस वेले तख्त दे उत्ते बैठा होया है
गन उमराव वजीर जिस्याने
जेड़े वड्डे वड्डे उमराव ने वजीर ने
सगरे हाथ जोड़ ते माने
ओ सारे हुण तारा आजम अगे हाथ जोड़ के ओदी ईन मनदे ने ओदी शादी भरदे ने
सुन मुस्काने सतगुर कहे
कलगी धर जी सुन के मुस्कराए ते मुस्करा के महाराज जी बोले
नै सल्तनत को सुख ए लहे
महाराज जी कहंदे भई तारा आजम नहीं इस सल्तनत दा सुख लैंदा ओ नहीं इस बादशाही दा सुख लैन लगा
श्री अकाल की जथा रजाए
तख्त दे उत्ते ता ओही बैठेगा जिनू अकाल पुरख ने बिठाउणा है ते अकाल पुरख कौन ने कलगीधर पातशाह आप अकाल पुरख ने ते सतगुरां ने जिनू बिठाणा तख्त ते उसे ने बैठना सी ना ते बिठाणा किनू सी बहादुर शाह नू तो महाराज जी हाले इशारा ही कर रहे ने कहंदे तारा आजम नहीं तख्त दा बादशाह बनदा ए नहीं रहेगा बादशाह बादशाह तां उही बनेगा जिनू अकाल पुरख ने बिठाना है
सो बन है ने आने उपाए
उही बादशाहत नू प्राप्त करेगा जेदे ते अकाल पुरख दी कृपा होवेगी होर किसे दा कोई उपा नहीं चलना
तैते कूच अगारी करेओ
ए कह के महाराज जी ने उत्थों अगे नू कूच कर दिता
शहर बगौर निकट सुन परेओ
महाराज जी बगौर शहर आउंदा उत्थे इलाके दे विच ही तो सतगुरु जी बगौर चल के आए ने बगौर दे नेड़े पहुंचे ने
जहां भीम ने क्रीचक मारे
जेड़ा बगौर शहर है इतिहासक शहर है बड़ा पुराना पांडवां दे समें दा ते इस बगौर शहर दे विच इक क्रीचक होया क्रीचक उस क्रीचक नू भीम चंद ने मारिया भीम ने मारिया सी जेड़ा पांडवां दा भाई सी भीम भीम ने उस क्रीचक नू उत्थे मारिया सी
बिखेओ चाहे प्रभ तिते सिधारे
और उत्थे महाराज जी वेखना चाहुंदे ने जगह के जिथे भीम ने क्रीचक नू मारिया सी ओ इतिहासक जगह सी ते कलगीधर पातशाह जी ओ जगह वेखना चाहुंदे सी बगौर विच जाके
करें कूच दर कूच प्याने
इस करके महाराज जी प्याना कर रहे ने कूच दर कूच चलदियां चलदियां बगौर दे नेड़े जा रहे ने
पुर बिगोर के गुरु न्याराने
आखिरकार चलदियां चलदियां महाराज जी बगौर दे नेड़े आ गए
थल सुंदर तरवर गन हेरे
बगौर तो पहला ही महाराज जी ने सोहनी रमणी एक जगह वेखी सोहने दरख्तां दी छां ते हरियावल वेखी
करे मुकाम प्रभु ते डेरे
महाराज जी ने उत्थे मुकाम कर लिया डेरा कर लिया
सुनी नगर मैं दल चढ़ आयो
ते उधर बगौर दे लोकां ने सुनिया के फौज आ गई है चढ़ के उन्हां ने सुनिया के गुरु साहब दे नाल फौज है नगारे बज रहे ने तोपां उन्हां दे नाल ने ते ओ साडे नगर ते चढ़ के आ रहे ने ए बगौर वासियां ने जदों सुनिया
लूट न लें महा डर पायो
उन्हां नू डर पै गया कि किते जिहड़ी इह गुरु जी दी फौज आई है साडा नगर ही ना लुट लैण साडे नगर ते हमला ही ना कर देण इदां दा डर उन्हां दे मन च पैदा हो गया
गै गै शस्त्र पए सावधाना
ओ सारे शस्त्र धारण करके शस्त्र ग्रहण करके त्यार बर त्यार हो गए
करियो लड़न को ठाठ माना
और लड़न वास्ते उन्होंने पूरा ठाठ रच लिया लड़न वास्ते पूरी तैयारी कर ली उन्होंने भी जे गुरु साहब दी फौज हमला करेगी ਤੇ ਅੱਗੋਂ ਅਸੀਂ ਵੀ ਜਵਾਬ ਦੇਵਾਂਗੇ, ਲੜਾਂਗੇ। ਏਦਾਂ ਉਹਨਾਂ ਨੇ ਅੱਗੋਂ ਲੜਨ ਵਾਸਤੇ ਬਘੌਰ ਵਾਸੀਆਂ ਨੇ ਤਿਆਰੀ ਕਰ ਲਈ।
ਭੇਦ ਹੇਤ ਨਰ ਏਕ ਪਠਾਇਓ,
ਕਲਗੀਧਰ ਪਾਤਸ਼ਾਹ ਜੀ ਨੇ ਪਿੰਡ ਦਾ ਭੇਤ ਲੈਣ ਵਾਸਤੇ ਕਿ ਤੂੰ ਬਘੌਰ ਦਾ ਮੁਆਇਨਾ ਕਰਕੇ ਆ ਕਿ ਉਥੋਂ ਦੀ ਕੀ ਪ੍ਰਸਥਿਤੀ ਹੈ, ਮਹਾਰਾਜ ਜੀ ਨੇ ਆਪਣਾ ਇੱਕ ਸੇਵਕ ਭੇਜਿਆ।
ਭੇਤ ਹੇਤ ਨਰ ਏਕ ਪਠਾਇਓ, ਸਨੇ ਸਨੇ ਚੱਲ ਦਲ ਮੈਂ ਆਇਓ।
ਉਧਰੋਂ ਬਘੌਰ ਵਾਲਿਆਂ ਨੇ ਆਪਣਾ ਇੱਕ ਬੰਦਾ ਭੇਜਿਆ ਕਿ ਤੁਸੀਂ ਬਾਹਰ ਜਾ ਕੇ ਗੁਰੂ ਜੀ ਦੇ ਦਲ ਵਿੱਚ ਭੇਤ ਲੈ ਕੇ ਆਓ, ਖਬਰ ਲੈ ਕੇ ਆਓ ਕਿ ਉਹ ਹਮਲਾ ਕਰਨਗੇ ਜਾਂ ਨਹੀਂ ਕਰਨਗੇ। ਏਦਾਂ ਉਹਨਾਂ ਨੇ ਆਪਣਾ ਇੱਕ ਬੰਦਾ ਗੁਰੂ ਸਾਹਿਬ ਦੇ ਦਲ ਵਿੱਚ ਭੇਜਿਆ।
ਜਹੈ ਦੀਵਾਨ ਮੈਂ ਸਤਿਗੁਰ ਥਿਰੇ,
ਜਿੱਥੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਵਾਨ ਸਜਾ ਕੇ ਬੈਠੇ ਸਨ।
ਸ਼ੋਭਤ ਚਮਰ ਚਾਰੋ ਸਿਰ ਟੋਰੇ,
ਗੁਰਦੇਵ ਜੀ ਬੈਠੇ ਸੋਭਨੀਕ ਹੋ ਰਹੇ ਨੇ ਔਰ ਪਾਤਸ਼ਾਹ ਦੇ ਸੀਸ ਉੱਤੇ ਚਵਰ ਝੁੱਲ ਰਿਹਾ।
ਤਹਾਂ ਪਹੁੰਚ ਜੋਰੇ ਜੁਗ ਹਾਥ,
ਉੱਥੇ ਉਹ ਨਗਰ ਬਘੌਰ ਦਾ ਜਿਹੜਾ ਬੰਦਾ ਇਹਨਾਂ ਨੇ ਭੇਜਿਆ ਸੀ ਖਬਰ ਲੈਣ ਲਈ, ਪਤਾ ਕਰਨ ਲਈ ਕਿ ਵੇਖ ਕੇ ਆ ਉੱਥੇ ਕੀ ਹੋ ਰਿਹਾ, ਉਹ ਚੱਲ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਇਆ। ਆ ਕੇ ਮਹਾਰਾਜ ਜੀ ਨੂੰ ਉਹਨੇ ਨਮਸਕਾਰ ਕੀਤੀ।
ਵੰਦਨ ਕਰੀ ਨਮਰਤਾ ਸਾਥ,
ਬੜੀ ਨਿਮਰਤਾ ਸਹਿਤ ਉਹਨੇ ਹੱਥ ਜੋੜ ਕੇ ਵੰਦਨਾ ਕੀਤੀ।
ਹੁਣ ਪੁਰ ਜਨ ਕੀ ਅਰਜ ਗੁਜਾਰੀ,
ਫਿਰ ਜਿਹੜੇ ਨਗਰ ਨਿਵਾਸੀ ਸਨ ਬਘੌਰ ਦੇ, ਉਹਨਾਂ ਪਿੰਡ ਵਾਸੀਆਂ ਦੀ ਜਿਹੜੀ ਅਰਜ ਸੀ ਬੇਨਤੀ ਸੀ ਉਹ ਇਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਕੀਤੀ।
ਮੋ ਕੋ ਪਠਿਓ ਤਰਾਸ ਉਰ ਤਾਰੀ,
ਕਹਿਣ ਲੱਗਾ ਸਤਿਗੁਰੂ ਜੀ ਪਿੰਡ ਵਾਲੇ ਡਰੇ ਹੋਏ ਨੇ, ਸਾਡੇ ਸ਼ਹਿਰ ਵਾਲੇ ਬਘੌਰ ਦੇ ਨਿਵਾਸੀ ਬਹੁਤ ਜ਼ਿਆਦਾ ਡਰੇ ਹੋਏ ਨੇ ਔਰ ਉਹਨਾਂ ਨੇ ਡਰ ਕੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
ਦਲ ਵਿਸਾਲ ਹੈ ਸੰਗ ਤੁਮਾਰੇ,
ਮਹਾਰਾਜ ਤੁਹਾਡੇ ਨਾਲ ਸ਼ਸਤਰ ਧਾਰੀ ਸੂਰਮੇ ਨੇ, ਤੁਹਾਡੇ ਨਾਲ ਵਿਸ਼ਾਲ ਦਲ ਹੈ, ਫੌਜਾਂ ਹਨ।
ਪ੍ਰਵਸ਼ੈ ਲੂਟੇ ਜੰਗ ਕਰ ਮਾਰੇ,
ਮਹਾਰਾਜ ਤੁਹਾਡੇ ਨਾਲ ਦੇ ਸਾਥੀ ਜਦੋਂ ਨਗਰ ਵਿੱਚ ਪ੍ਰਵੇਸ਼ ਕਰਨਗੇ ਬਘੌਰ ਵਿੱਚ, ਤੇ ਬਘੌਰ ਵਿੱਚ ਜੰਗ ਹੋਵੇਗਾ, ਇਹ ਨਗਰ ਨੂੰ ਲੁੱਟਣਗੇ ਮਾਰਨਗੇ ਮਹਾਰਾਜ ਜੀ, ਏਦਾਂ ਦਾ ਖਾਨਾ ਜੰਗੀ ਮਾਹੌਲ ਬਣੇਗਾ।
ਆਪ ਕਹਾਂ ਤੇ ਚੱਲ ਕਰ ਆਏ,
ਮਹਾਰਾਜ ਜੀ ਤੁਸੀਂ ਪਿੱਛੋਂ ਕਿੱਥੋਂ ਚੱਲ ਕੇ ਆਏ ਹੋ,
ਅਬ ਚਾਹਤ ਹੋ ਕਹਾਂ ਸਿਧਾਏ,
ਅੱਗੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ, ਅੱਗੇ ਕਿਹੜਾ ਜਗ੍ਹਾ ਕਿਹੜੀ ਥਾਂ ਵੇਖਣਾ ਚਾਹੁੰਦੇ ਹੋ।
ਕੌਣ ਕਾਜ ਆਗਮਨ ਤੁਮਾਰਾ,
ਮਹਾਰਾਜ ਕਿਸ ਕੰਮ ਕਰਕੇ ਤੁਹਾਡਾ ਇੱਥੇ ਆਗਮਨ ਹੋਇਆ, ਤੁਸੀਂ ਕਿਉਂ ਆਏ ਹੋ, ਇਹ ਅਸੀਂ ਜਾਣਨਾ ਚਾਹੁੰਦੇ ਹਾਂ।
ਕਰੋ ਪ੍ਰਸੰਗ ਸੁਨਾਵਨ ਸਾਰਾ,
ਗੁਰੂ ਕਲਗੀਧਰ ਜੀ ਇਹ ਸਾਰਾ ਪ੍ਰਸੰਗ ਆਪ ਦੀ ਕਿਰਪਾ ਕਰਕੇ ਸਾਨੂੰ ਸੁਣਾਓ।
ਹਿਮਤ੍ਰਾਸਤ ਕੇ ਬਾਕ ਸੁਨੇ ਜਬ,
ਇਦਾਂ ਇਹਨਾਂ ਡਰਿਆ ਹੋਇਆਂ ਦੀ ਗੱਲ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣੀ।
ਧਰਮ ਸਿੰਘ ਸੋ ਗੁਰੂ ਪਨਿਓ ਤਬ,
ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਭਾਈ ਧਰਮ ਸਿੰਘ ਨੂੰ ਹੁਕਮ ਕੀਤਾ। ਲਾਗੇ ਧਰਮ ਸਿੰਘ ਜੀ ਬੈਠੇ ਸਨ, ਮਹਾਰਾਜ ਜੀ ਨੇ ਧਰਮ ਸਿੰਘ ਨੂੰ ਕਿਹਾ,
ਜਾ ਨਗਰ ਮੈਂ ਨਰ ਸਮਝਾਵੋ।
ਮਹਾਰਾਜ ਜੀ ਕਹਿੰਦੇ ਧਰਮ ਸਿੰਘ ਇਦਾਂ ਕਰ, ਤੂੰ ਨਗਰ ਵਿੱਚ ਚਲਾ ਜਾ, ਇਹਦੇ ਨਾਲ ਚਲਾ ਜਾ ਨਗਰ ਦੇ ਵਿੱਚ, ਤੇ ਨਗਰ ਨਿਵਾਸੀਆਂ ਨੂੰ ਜਾ ਕੇ ਸਾਡੇ ਵੱਲੋਂ ਸਮਝਾਉਣਾ ਕਰ।
ਦੇ ਧੀਰਜ ਕੋ ਤਰਾਸ ਮਿਟਾਓ,
ਉਹਨਾਂ ਨੂੰ ਧੀਰਜ ਦੇ ਜਾ ਕੇ ਵੀ ਅਸੀਂ ਕੋਈ ਲੜਾਈ ਕਰਨ ਨਹੀਂ ਆਏ, ਇੱਥੇ ਅਸੀਂ ਕੋਈ ਜੰਗ ਕਰਨ ਨਹੀਂ ਆਏ, ਅਸੀਂ ਤਾਂ ਇੱਥੋਂ ਲੰਘ ਰਹੇ ਹਾਂ ਜਾ ਰਹੇ ਹਾਂ, ਤੇ ਬਘੌਰ ਦੇ ਵਿੱਚ ਅਸੀਂ ਕੇਵਲ ਉਹ ਜਗ੍ਹਾ ਵੇਖਣਾ ਚਾਹੁੰਦੇ ਹਾਂ ਜਿੱਥੇ ਭੀਮ ਨੇ ਕ੍ਰੀਚਕ ਨੂੰ ਮਾਰਿਆ ਸੀ, ਹੋਰ ਕੋਈ ਸਾਡੀ ਇੱਛਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਨਗਰ ਨਿਵਾਸੀਆਂ ਨੂੰ ਜਾ ਕੇ ਸਾਡੇ ਵੱਲੋਂ ਧੀਰਜ ਦਿਓ, ਸਾਡੇ ਵੱਲੋਂ ਹੌਸਲਾ ਦਿਓ ਕਿ ਉਹ ਮਨ ਵਿੱਚ ਸਾਡੇ ਪ੍ਰਤੀ ਕਿਸੇ ਵੀ ਪ੍ਰਕਾਰ ਦਾ ਭੈ ਨਾ ਰੱਖਣ, ਡਰ ਨਾ ਰੱਖਣ।
ਆਇਸ ਪਾਏ ਗਏ ਤਤਕਾਲਾ,
ਭਾਈ ਧਰਮ ਸਿੰਘ ਜੀ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਉਸੇ ਵਕਤ ਤੋਂ ਜਿਹੜਾ ਬੰਦਾ ਆਇਆ ਸੀ ਪਿੰਡ ਚੋਂ ਬਘੌਰ ਚੋਂ ਉਹਦੇ ਨਾਲ ਚੱਲ ਕੇ ਗਏ।
ਔਰ ਜਨ ਸਾਵਧਾਨ ਜੈ ਜਾਲਾ,
ਅੱਗੇ ਨਗਰ ਨਿਵਾਸੀ ਤਿਆਰ ਬਰ ਤਿਆਰ ਹੋ ਕੇ ਸਾਵਧਾਨ ਹੋ ਕੇ ਬੈਠੇ ਸੀ, ਸ਼ਸਤਰ ਫੜ ਕੇ ਵੀ ਜੇ ਹਮਲਾ ਹੋਵੇਗਾ ਤੇ ਲੜਾਈ ਕਰਾਂਗੇ। ਬਗੌਰ ਵਾਲੇ ਜਿਹੜੇ ਸਨ ਉਹ ਸ਼ਸਤਰ ਪਕੜ ਕੇ ਪੂਰੇ ਸਾਵਧਾਨ ਹੋ ਕੇ ਬੈਠੇ ਸਨ।
ਫਿਰ ਹੋਏ ਸਗਰੀ ਕਥਾ ਸੁਣਾਈ।
ਭਾਈ ਧਰਮ ਸਿੰਘ ਜੀ ਉਹਨਾਂ ਦੇ ਕੋਲ ਗਏ, ਸਾਰੇ ਨਗਰ ਨਿਵਾਸੀਆਂ ਨੂੰ ਸੰਬੋਧਨ ਕੀਤਾ ਔਰ ਉਹਨਾਂ ਨੂੰ ਸੰਬੋਧਨ ਕਰਕੇ ਸਾਰਾ ਪ੍ਰਸੰਗ ਮਹਾਰਾਜ ਜੀ ਦਾ ਸੁਣਾਇਆ।
ਇਹ ਜਗ ਗੁਰ ਤੁਮ ਕੋ ਸੁਖਦਾਈ।
ਭਾਈ ਧਰਮ ਸਿੰਘ ਨੇ ਆਖਿਆ, ਭਾਈ ਨਗਰ ਨਿਵਾਸੀਓ, ਇਹ ਸਤਿਗੁਰੂ ਜਗਤ ਗੁਰੂ ਨੇ ਔਰ ਇਹ ਕਿਸੇ ਨੂੰ ਦੁੱਖ ਨਹੀਂ ਦਿੰਦੇ, ਸਾਰਿਆਂ ਨੂੰ ਸੁੱਖ ਦਿੰਦੇ ਨੇ। ਸਤਿਗੁਰੂ ਜੀ ਸੁਖਦਾਤੇ ਨੇ, ਇਹ ਸਾਰਿਆਂ ਨੂੰ ਸੁੱਖ ਦਿੰਦੇ ਹਨ।
ਸਿੱਖ ਹੋਏ ਮਿਲੋ ਦਰਸ ਕੋ ਜੋਵੋ।
ਕਰਕੇ ਤੁਸੀਂ ਸਾਰੇ ਨਗਰ ਨਿਵਾਸੀ ਆਪਣਾ ਡਰ ਕੱਢ ਦਿਓ ਮਨ ਚੋਂ ਔਰ ਉਹਨਾਂ ਦੇ ਸਿੱਖ ਬਣ ਕੇ, ਸੇਵਕ ਬਣ ਕੇ ਚੱਲ ਕੇ ਗੁਰੂ ਕਲਗੀਧਰ ਜੀ ਨੂੰ ਮਿਲੋ।
ਦੋਇ ਲੋਚਨ ਕੇ ਸੁਖ ਕੋ ਜੋਵੋ।
ਔਰ ਆਪਣੇ ਇਹਨਾਂ ਦੋਨਾਂ ਨੇਤਰਾਂ ਦਾ ਸੁਖ ਮਾਣੋ। ਤੁਹਾਨੂੰ ਜਿਹੜੇ ਵਿਧਾਤੇ ਨੇ ਦੋ ਅੱਖਾਂ ਦਿੱਤੀਆਂ ਨੇ, ਇਹਨਾਂ ਅੱਖਾਂ ਨਾਲ ਜਾ ਕੇ ਗੁਰੂ ਦੇ ਦਰਸ਼ਨ ਦਾ ਲਾਹਾ ਪ੍ਰਾਪਤ ਕਰੋ। ਇਹਦੇ ਤੋਂ ਵੱਡਾ ਲਾਭ ਤੁਹਾਨੂੰ ਹੋਰ ਕਦੇ ਮਿਲ ਨਹੀਂ ਸਕਦਾ।
ਭੀਮ ਸੈਨ ਜੈ ਕ੍ਰਿਚਕ ਮਾਰੇ।
ਸਤਿਗੁਰੂ ਜੀ ਇੱਥੇ ਇਸ ਕਰਕੇ ਆਏ ਨੇ ਕਿਉਂਕਿ ਜਿਸ ਜਗ੍ਹਾ ਤੇ ਭੀਮ ਸੈਨ ਨੇ ਕ੍ਰਿਚਕ ਨੂੰ ਮਾਰਿਆ ਹੈ,
ਸੋ ਸਥਾਨ ਚਿਤ ਚਹਿ ਨਿਹਾਰੇ।
ਉਹ ਜਗ੍ਹਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਵੇਖਣਾ ਚਾਹੁੰਦੇ ਹਨ। ਮਹਾਰਾਜ ਜੀ ਉਹ ਜਗ੍ਹਾ ਵੇਖਣਾ ਚਾਹੁੰਦੇ, ਜਿਹੜਾ ਕ੍ਰਿਚਕ ਸੀ ਨਾ ਖਾਲਸਾ ਜੀ, ਰਾਜਾ ਵਿਰਾਟ ਹੋਇਆ ਹੈ, ਜਿਹਦੇ ਕੋਲ ਪੰਜਾਂ ਪਾਂਡਵਾਂ ਨੇ ਗੁਪਤ ਵਾਸ ਕੱਟਿਆ ਸੀ ਕ੍ਰਿਚਕ ਦੇ ਵਿਰਾਟ ਦੇ ਕੋਲ, ਤੇ ਜਿਹੜਾ ਕ੍ਰਿਚਕ ਸੀ ਇਹ ਰਾਜੇ ਵਿਰਾਟ ਦਾ ਰਿਸ਼ਤੇ ਚ ਸਾਲਾ ਲੱਗਦਾ ਸੀ। ਦਰੋਪਦੀ ਇੱਥੇ ਦਾਸੀ ਬਣ ਕੇ ਰਹਿੰਦੀ ਸੀ ਔਰ ਉਹਨੇ ਦਰੋਪਦੀ ਨਾਲ ਛੇੜਖਾਨੀ ਕੀਤੀ ਸੀ ਔਰ ਭੀਮ ਸੈਨ ਨੇ ਪ੍ਰਣ ਕੀਤਾ ਸੀ ਕਿ ਮੈਂ ਇਹਦੇ ਰਕਤ ਦੇ ਨਾਲ ਦਰੋਪਦੀ ਦੇ ਸਿਰ ਦੇ ਕੇਸ ਧੋਵਾਂਗਾ, ਤੇ ਉਹਨੇ ਕ੍ਰਿਚਕ ਮਾਰਿਆ ਸੀ। ਕ੍ਰਿਚਕ ਨੂੰ ਮਾਰ ਕੇ ਉਹਦੇ ਖੂਨ ਦੇ ਨਾਲ ਦਰੋਪਦੀ ਦੇ ਵਾਲ ਧੋਏ ਸਨ, ਉਹਦੇ ਕੇਸ ਧੋਏ ਸਨ। ਐਸਾ ਇਤਿਹਾਸ ਮਹਾਭਾਰਤ ਦਾ ਆਉਂਦਾ ਹੈ। ਤੋ ਕਲਗੀਧਰ ਪਾਤਸ਼ਾਹ ਜੀ ਉਹੀ ਜਗ੍ਹਾ ਵੇਖਣਾ ਚਾਹੁੰਦੇ ਸੀ। ਧਰਮ ਸਿੰਘ ਜੀ ਦੱਸ ਰਹੇ ਨੇ ਕਿ ਸਤਿਗੁਰੂ ਜੀ ਉਹ ਜਗ੍ਹਾ ਵੇਖਣਾ ਚਾਹੁੰਦੇ ਨੇ ਬਗੌਰ ਦੇ ਵਿੱਚ ਜਿੱਥੇ ਭੀਮ ਸੈਨ ਨੇ ਕ੍ਰਿਚਕ ਨੂੰ ਮਾਰਿਆ ਸੀ।
ਤੁਮ ਨਾਹਕ ਕਿਉਂ ਤ੍ਰਾਸਤ ਪਏ।
ਨਾਹਕ ਬਿਨਾਂ ਗੱਲ ਤੋਂ ਆਪਣੇ ਮਨ ਚ ਕਿਉਂ ਡਰ ਰੱਖਦੇ ਹੋ।
ਪੁਰ ਕੋ ਨਹਿ ਬਿਗਾੜ ਚਿਤ ਠਏ।
ਸਤਿਗੁਰੂ ਜੀ ਤੁਹਾਡੇ ਨਗਰ ਦਾ ਕੁਝ ਵੀ ਨਹੀਂ ਵਿਗਾੜਨਾ ਚਾਹੁੰਦੇ, ਉਹ ਤੁਹਾਡੇ ਨਗਰ ਦਾ ਕੁਝ ਨਹੀਂ ਵਿਗਾੜਨਾ ਚਾਹੁੰਦੇ।
ਧਰਮ ਸਿੰਘ ਇਮ ਦਿਓ ਦਿਲਾਸਾ।
ਇਹ ਤਾਂ ਭਾਈ ਧਰਮ ਸਿੰਘ ਨੇ ਨਾ ਨਗਰ ਨਿਵਾਸੀਆਂ ਨੂੰ ਦਿਲਾਸਾ ਦਿੱਤਾ।
ਤਦਪਨਾ ਤਿਨੇ ਪਇਓ ਪਰਵਾਸਾ।
ਫਿਰ ਵੀ ਉਹ ਪਿੰਡ ਵਾਲੇ ਇੰਨੇ ਡਰੇ ਹੋਏ ਸੀ, ਉਹਨਾਂ ਨੇ ਭਰੋਸਾ ਨਹੀਂ ਕੀਤਾ। ਭਾਈ ਧਰਮ ਸਿੰਘ ਦੀ ਕਹੀ ਹੋਈ ਗੱਲ ਤੇ ਵੀ ਉਹਨਾਂ ਨੇ ਪ੍ਰਵਾਸਾ ਨਹੀਂ ਕੀਤਾ।
ਆਪਣੋ ਸੇਵਰ ਫਰਕ ਸੋ ਕਰੀਏ।
ਕਹਿਣ ਲੱਗੇ ਜੇ ਗੁਰੂ ਜੀ ਦੀ ਇਹ ਮਨਸਾ ਹੈ ਤੇ ਫਿਰ ਏਦਾਂ ਕਰੋ ਧਰਮ ਸਿੰਘ ਜੀ, ਗੁਰੂ ਜੀ ਨੂੰ ਕਹੋ ਕਿ ਸਾਡੇ ਨਗਰ ਦੇ ਨੇੜੇ ਨਾ ਡੇਰਾ ਕਰਨ, ਦੂਰ ਹੀ ਡੇਰਾ ਰੱਖਣ। ਉਹ ਆਪਣਾ ਡੇਰਾ ਸਾਡੇ ਨਗਰ ਤੋਂ ਦੂਰ ਕਰਕੇ ਹੀ ਰੱਖਣ।
ਔਰ ਜਨ ਕੋ ਡਰ ਉਰ ਤੇ ਹਰੀਏ।
ਔਰ ਨਗਰ ਨਿਵਾਸੀਆਂ ਦਾ ਜਿਹੜਾ ਡਰ ਹੈ ਉਹ ਤਾਂ ਦੂਰ ਹੋਵੇਗਾ ਜੇ ਗੁਰੂ ਜੀ ਦੂਰ ਰਹਿਣਗੇ।
ਨੈ ਸਮਝੇ ਬਹੁ ਕੈ ਸਮਝਾਏ।
ਭਾਈ ਧਰਮ ਸਿੰਘ ਨੇ ਬਹੁਤ ਸਮਝਾਇਆ ਬਈ ਏਦਾਂ ਨਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲੂ ਦਿਆਲੂ ਨੇ ਪਰ ਇਹ ਨਹੀਂ ਮੰਨੇ, ਇਹ ਨਗਰ ਨਿਵਾਸੀ ਨਹੀਂ ਮੰਨੇ।
ਧਰਮ ਸਿੰਘ ਤਬ ਹਟ ਕਰ ਆਏ।
ਆਖਿਰ ਭਾਈ ਧਰਮ ਸਿੰਘ ਜੀ ਉਥੋਂ ਵਾਪਸ ਪਿੱਛੇ ਮੁੜ ਕੇ ਆ ਗਏ।
ਪ੍ਰਭ ਆਗੇ ਅਰਦਾਸ ਬਖਾਨੀ।
ਭਾਈ ਧਰਮ ਸਿੰਘ ਨੇ ਆ ਕੇ ਕਲਗੀਧਰ ਜੀ ਦੇ ਚਰਣਾ ਵਿਚ ਬੇਨਤੀ ਕੀਤੀ, ਸਾਰਾ ਉਥੋਂ ਦਾ ਪ੍ਰਸੰਗ ਸੁਣਾਇਆ।
ਔਰ ਜਨ ਤ੍ਰਸਤ ਧੀਰ ਬਿਸਰਾਨੀ।
ਕਹਿਣ ਲੱਗੇ ਮਹਾਰਾਜ ਜੀ ਨਗਰ ਨਿਵਾਸੀ ਡਰੇ ਹੋਏ ਨੇ ਔਰ ਉਹਨਾਂ ਨੇ ਆਪਣੇ ਅੰਦਰ ਦਾ ਧੀਰਜ ਜਿਹੜਾ ਹੈ ਉਹ ਤਿਆਗ ਦਿੱਤਾ ਹੋਇਆ ਹੈ।
ਸੁੰਦਰ ਉਪਬਨ ਤਰਵਰ ਠੋਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਆਖਿਆ ਚਲੋ ਕੋਈ ਗੱਲ ਨਹੀਂ, ਬੜੀ ਸੋਹਣੀ ਜਗ੍ਹਾ ਸੀ, ਬੜਾ ਸੁੰਦਰ ਬਗੀਚਾ ਸੀ ਜਿੱਥੇ ਮਹਾਰਾਜ ਜੀ ਉਤਰੇ ਹੋਏ ਨੇ।
ਕੁਛ ਕ ਫਰਕ ਤੇ ਹੈ ਇੱਕ ਔਰ।
ਮਹਾਰਾਜ ਜੀ ਨੂੰ ਧਰਮ ਸਿੰਘ ਜੀ ਕਹਿਣ ਲੱਗੇ, ਮਹਾਰਾਜ ਜਿਹੜਾ ਬਗੌਰ ਪਿੰਡ ਹੈ ਇਹਦੇ ਤੋਂ ਕੁਝ ਦੂਰੀ ਤੇ ਇੱਕ ਹੋਰ ਬਾਗ ਹੈ, ਬੜਾ ਸੁੰਦਰ ਬਗੀਚਾ, ਬੜੀ ਸੋਹਣੀ ਜਗ੍ਹਾ ਹੈ।
ਹੋਰ ਮਾਵੋ ਸ਼੍ਰੀ ਮੁਖ ਤੇ ਡੇਰਾ।
ਮਹਾਰਾਜ ਤੁਸੀਂ ਹੁਕਮ ਕਰੋ ਉੱਥੇ ਚੱਲ ਕੇ ਡੇਰਾ ਕਰ ਲਈਏ। ਨਾਲੇ ਉਹ ਨਗਰ ਤੋਂ ਥੋੜਾ ਦੂਰ ਵੀ ਹੈ ਤੇ ਬੜਾ ਸੁੰਦਰ ਬਗੀਚਾ ਬਾਗ ਹੈ ਉੱਥੇ ਚੱਲ ਕੇ ਡੇਰਾ ਕਰ ਲਈਏ।
ਸਭ ਬਿਧ ਤੇ ਹੋਏ ਆਨੰਦ ਕਨੇਰਾ,
ਸਭ ਪ੍ਰਕਾਰ ਨਾਲ ਸਭ ਦੇ ਅੰਦਰ ਆਨੰਦ ਰਹੇਗਾ, ਸਭ ਖੁਸ਼ ਰਹਿਣਗੇ।
ਸੁਣ ਕੇ ਨਾਥ ਕਿਰਪਾ ਕਰ ਕਹੇ,
ਸੁਣ ਕੇ ਜਗਤ ਨਾਥ ਜੀ ਨੇ ਕਿਰਪਾ ਕਰਕੇ ਬਚਨ ਕਹੇ,
ਕਰੋ ਸਿਵਰ ਜੈ ਉਪਬਨ ਲਏ।
ਰਾਜ ਨੇ ਆਖਿਆ ਚਲੋ ਭਾਈ ਉੱਥੇ ਹੀ ਡੇਰਾ ਕਰ ਲੋ ਜਿੱਥੇ ਉਹ ਬਾਗ ਹੈ।
ਜੜ ਪ੍ਰਭ ਗਏ ਪਿੱਖਿਓ ਸ਼ੁਭ ਬਾਗ,
ਮਹਾਰਾਜ ਸੱਚੇ ਪਾਤਸ਼ਾਹ ਜੀ ਚੜ ਕੇ ਗਏ ਜਿੱਥੇ ਉਹ ਸੋਹਣਾ ਬਾਗ ਸੀ।
ਤਰ ਛਾਇਆ ਸੁੰਦਰ ਜੈ ਲਾਗ,
ਬੜੇ ਸੋਹਣੇ ਦਰਖਤਾਂ ਦੀ ਸੋਹਣੀ ਛਾਂ ਹੈ, ਸੁੰਦਰ ਦਰਖਤ ਹਨ।
ਡੇਰਾ ਕਰਿਓ ਸਿੰਘ ਸਮੁਦਾਏ,
ਸਾਰੇ ਸਿੰਘਾਂ ਨੇ ਮਹਾਰਾਜ ਜੀ ਦੇ ਸਮੇਤ ਇੱਥੇ ਡੇਰਾ ਕੀਤਾ ਹੈ।
ਤਪ ਪੁਰ ਜਨ ਦਰਸ਼ਨ ਕੋ ਆਏ,
ਸਾਰੇ ਨਗਰ ਨਿਵਾਸੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਹਨ।
ਮਿਲੇ ਸੋ ਦੈ ਦੈ ਗਨ ਉਪਹਾਰੂ,
ਅਨੇਕਾਂ ਪ੍ਰਕਾਰ ਦੇ ਉਪਹਾਰ ਪਿਟਾਵਾਂ ਦੇ ਕੇ ਸਤਿਗੁਰਾਂ ਨੂੰ ਮਿਲੇ ਹਨ।
ਨੰਦਨ ਕਰੇ ਹੇਰ ਮੁਖ ਚਾਰੂ,
ਮਹਾਰਾਜ ਜੀ ਦੇ ਸੋਹਣੇ ਸੁੰਦਰ ਸਰੂਪ ਨੂੰ ਵੇਖ ਵੇਖ ਕੇ ਵੰਦਨਾ ਕਰਦੇ ਨੇ, ਨਮਸਕਾਰਾਂ ਕਰਦੇ ਨੇ।
ਸ਼੍ਰੀ ਪ੍ਰਭ ਕਰੁਣਾ ਕਰ ਫੁਰਮਾਇਓ,
ਸਤਿਗੁਰੂ ਜੀ ਨੇ ਕਰੁਣਾ ਦੇ ਘਰ ਵਿੱਚ ਆ ਕੇ ਬਚਨ ਕੀਤਾ।
ਕੋਖੇ ਚਲੈਨ ਕਰੇ ਨਾ ਤਾਇਓ,
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਬਾਹਰ ਦੌੜ ਭੱਜ ਕਰਨ ਦੀ, ਖੇਚਲ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ।
ਕਾਸ ਅਰ ਈਂਧਨ ਲਿਓ ਨਾ ਕੋਈ,
ਨਾ ਘਾਹ ਲੈਣ ਜਾਓ ਨਾ ਹੀ ਲੱਕੜੀਆਂ ਲੈਣ ਜਾਓ, ਇੱਥੇ ਹੀ ਸਾਰਾ ਕੁਝ ਪਹੁੰਚ ਜਾਏਗਾ।
ਇਸੇ ਥਲ ਸਭ ਪ੍ਰਾਪਤ ਹੋਈ,
ਨਾ ਤੁਸੀਂ ਲੱਕੜਾਂ ਲੈਣ ਜਾਓ ਨਾ ਘਾਹ ਵੱਢਣ ਜਾਓ, ਜੋ ਕੁਝ ਚਾਹੀਦਾ ਤੁਹਾਨੂੰ ਇੱਥੇ ਹੀ ਸਾਰਾ ਕੁਝ ਮਿਲ ਜਾਏਗਾ।
ਬਾਗ ਪਲੋ ਥਲ ਬਹੁ ਸੁਖਦਾਈ,
ਮਹਾਰਾਜ ਜੀ ਕਹਿੰਦੇ ਬਾਗ ਸੁੰਦਰ ਹੈ, ਭਲਾ ਹੈ, ਸੁਖਦਾਈ ਹੈ।
ਇਸ ਮੈਂ ਤੇ ਲੇ ਹੋ ਚੈ ਸਮੁਦਾਈ,
ਜੋ ਚਾਹੀਦਾ ਤੁਹਾਨੂੰ ਇੱਥੋਂ ਹੀ ਸਾਰਾ ਕੁਝ ਮਿਲ ਜਾਏਗਾ।
ਕਨੇ ਨਗਰ ਜਨ ਜਬਈ ਆਏ,
ਏਦਾਂ ਜਦੋਂ ਨਗਰ ਨਿਵਾਸੀ ਆਏ,
ਲੇ ਤਿੰਨ ਕੋ ਸੰਗ ਪ੍ਰਭੂ ਸਿਧਾਏ,
ਉਹ ਜਦੋਂ ਨਗਰ ਨਿਵਾਸੀ ਸਤਿਗੁਰਾਂ ਕੋਲ ਆਏ, ਉਹਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਗੁਰੂ ਸਾਹਿਬ ਨੇ ਦੂਰ ਡੇਰਾ ਕਰ ਲਿਆ, ਉਹ ਆਏ ਤੇ ਸਤਿਗੁਰਾਂ ਨੂੰ ਆਪਣੇ ਨਾਲ ਲੈ ਕੇ ਨਗਰ ਬਗੌਰ ਵਿੱਚ ਗਏ।
ਕ੍ਰੀਚਕ ਹਤਨ ਥਾਨ ਅਵਲੋਕਨ,
ਮਹਾਰਾਜ ਜੀ ਉਹ ਜਗ੍ਹਾ ਵੇਖਣ ਵਾਸਤੇ ਗਏ ਜਿੱਥੇ ਕ੍ਰੀਚਕ ਨੂੰ ਮਾਰਿਆ ਸੀ।
ਬੂਜਤ ਚਲੇ ਲੀਏ ਪੁਰ ਲੋਕਨ,
ਮਹਾਰਾਜ ਜੀ ਨੇ ਪੁੱਛਿਆ ਤੇ ਨਗਰ ਨਿਵਾਸੀ ਸਤਿਗੁਰਾਂ ਨੂੰ ਲੈ ਕੇ ਗਏ।
ਸਿੰਘਨ ਪ੍ਰਤ ਅਸ ਹੁਕਮ ਬਖਾਨਾ,
ਸਿੰਘਾਂ ਨੂੰ ਵੀ ਮਹਾਰਾਜ ਜੀ ਨੇ ਕਹਿ ਦਿੱਤਾ ਨਾਲ ਦੇ ਸਾਥੀਆਂ ਨੂੰ,
ਚਲੇ ਪਿਆ ਦੇ ਤਜੇ ਕਿਕਾਨਾ,
ਮਹਾਰਾਜ ਜੀ ਕਹਿੰਦੇ ਵੀ ਪੈਦਲ ਚੱਲੋ ਸਾਰੇ, ਨਾਲ ਘੋੜੇ ਛੱਡ ਦਿਓ।
ਇਮ ਸੁਣ ਕਰ ਗਨ ਕੀਸ ਪਿਆਨਾ,
ਇਦਾਂ ਸੁਣ ਕੇ ਮਹਾਰਾਜ ਜੀ ਦੇ ਬਚਨ ਸਤਿਗੁਰਾਂ ਦੇ ਨਾਲ ਕੁਝ ਸੇਵਾਦਾਰ ਚੱਲ ਪਏ।
ਪਹੁੰਚੇ ਕੋਸ ਉੱਚ ਬਹੁ ਥਾਨਾ,
ਕੋਕ ਦਾ ਪੈਂਡਾ ਤੈ ਕੀਤਾ ਤੇ ਅੱਗੇ ਕੁੱਚੀ ਥਾਂ ਵੇਖੀ।
ਭਲੇ ਭਲੇ ਥਲ ਗੁਰੂ ਨਿਹਾਰੇ,
ਜਿਹੜੀਆਂ ਭਲੀਆਂ ਭਲੀਆਂ ਥਾਵਾਂ ਸਨ ਮਹਾਰਾਜ ਜੀ ਨੇ ਵੇਖੀਆਂ ਹਨ।
ਦੂਜੇ ਨਰਨ ਬਤਾਵਨ ਸਾਰੇ,
ਨਗਰ ਵਾਲੇ ਪੁੱਛਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਨਗਰ ਨਿਵਾਸੀਆਂ ਨੂੰ, ਉਹ ਦੱਸਦੇ ਨੇ।
ਤਹਾਂ ਅਪਰ ਗ੍ਰਾਮਨ ਕੇ ਲੋਕ,
ਹੋਰ ਵੀ ਕਈ ਪਿੰਡਾਂ ਦੇ ਲੋਕ
ਆਏ, ਪ੍ਰਭ ਕੋ ਦਰਸ ਬਿਲੋ,
ਸਤਿਗੁਰ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਆਏ।
ਦਰ ਤਰ ਜਿਨ ਜਿਨ ਅਰਜ ਬਖਾਨੀ,
ਜਿਨੇ ਵੀ ਮਹਾਰਾਜ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ।
ਸਿੰਘਨ ਪ੍ਰਤ ਗੁਰ ਬੋਲੇ ਬਾਣੀ,
ਸਿੰਘਾਂ ਪ੍ਰਤੀ ਮਹਾਰਾਜ ਜੀ ਨੇ ਹੁਕਮ ਕੀਤਾ,
ਇੱਕ ਇੱਕ ਗ੍ਰਾਮ ਨਗਰ ਮੈਂ ਜਾਓ।
ਮਹਾਰਾਜ ਜੀ ਕਹਿੰਦੇ ਵੀ ਇੱਕ ਇੱਕ ਸਿੰਘ ਇੱਕ ਇੱਕ ਪਿੰਡ ਚ ਜਾਓ, ਤਾਂ ਜੋ ਪਿੰਡ ਵਾਲਿਆਂ ਨੂੰ ਭਰੋਸਾ ਬਣ ਜੇ ਕਿ ਅਸੀਂ ਇਹਨਾਂ ਨੂੰ ਲੁੱਟਣ ਮਾਰਨ ਨਹੀਂ ਆਏ, ਅਸੀਂ ਕੇਵਲ ਇਸ ਇਲਾਕੇ ਨੂੰ ਵੇਖਣ ਵਾਸਤੇ ਆਏ ਆ। ਮਹਾਰਾਜ ਜੀ ਨੇ ਇੱਕ ਇੱਕ ਸਿੰਘ ਜਾਣ ਦਾ ਹੁਕਮ ਕੀਤਾ।
ਕਰੇ ਜੋਖੇ ਚਲ ਤਿਸੇ ਹਟਾਵੋ,
ਮਹਾਰਾਜ ਜੀ ਨੇ ਆਖਿਆ ਜਿਹੜੇ ਨਗਰ ਨਿਵਾਸੀ ਡਰ ਰਹੇ ਨੇ ਉਹਨਾਂ ਸਾਰਿਆਂ ਨੂੰ ਹੌਸਲਾ ਦਿਓ, ਜਾ ਕੇ ਧੀਰਜ ਦਿਓ।
ਨਾਥ ਹੁਕਮ ਸੁਣ ਸੁਣ ਕਰ ਗਏ,
ਸਤਿਗੁਰਾਂ ਦਾ ਹੁਕਮ ਸੁਣ ਕੇ ਇੱਕ ਇੱਕ ਸਿੰਘ ਇੱਕ ਇੱਕ ਪਿੰਡ ਦੇ ਵਿੱਚ ਗਿਆ।
ਦੇ ਧੀਰ ਬਚਾਵਤ ਪਏ,
ਏਦਾਂ ਉਹਨਾਂ ਨੂੰ ਧੀਰਜ ਦੇ ਕੇ ਸਭ ਨੂੰ ਹੌਸਲਾ ਦਿੱਤਾ।
ਕਰ ਕਰ ਸੈਲ ਬਿਲ ਲੋਕੇ ਥਾਨ
ਇਹਦਾ ਮਹਾਰਾਜ ਜੀ ਨੇ ਸੈਲ ਕਰ ਕਰਕੇ ਜਗਾਵਾਂ ਵੇਖੀਆਂ
ਉਤਰੇ ਆਨ ਗੁਰੂ ਭਗਵਾਨ
ਔਰ ਗੁਰੂ ਭਗਵਾਨ ਸਤਿਗੁਰੂ ਜੀ ਵਾਪਸ ਆਪਣੀ ਜਗ੍ਹਾ ਤੇ ਆਏ ਹਨ
ਤੈ ਡੇਰੇ ਕੋ ਕੀਨ ਮੁਕਾਮ
ਮਹਾਰਾਜ ਜੀ ਨੇ ਆਪਣੀ ਜਗ੍ਹਾ ਤੇ ਡੇਰੇ ਤੇ ਮੁਕਾਮ ਕੀਤਾ ਹੈ
ਦੇਖਿਓ ਜੈ ਕੈ ਥਲ ਅਬੇਰਾਮ
ਸੋਹਣੀਆਂ ਜਗਾਵਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖੀਆਂ ਨੇ ਬਗੌਰ ਵੇਖੇ ਗਰੀਬ ਨਵਾਗ ਸੱਚੇ ਪਾਤਸ਼ਾਹ ਟਿਕੇ ਹੋਏ ਨੇ ਗੁਰਦੇਵ ਦੀ ਪਾਵਨ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਛੁਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੈ ਸਰਬਮੈ
ਪੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਕੀ ਸਦਾ ਬਵੇਕ
ਅਪਰੰਪਰ ਹਰ ਹਰੇ
ਹੈ ਪੀਓਣ ਹਾਰੇ
ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਦਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।